ब्रह्म ज्ञानी भाई साहब भाई राम कुर साहब जी दे जीवन दे कुछ प्रसंग चल रहे ने। कलगीधर पातशाह जी महाराज जी दा दरबार सजया होया है। गुरुदेव ने हुक्म कीता है कि कड़ा प्रसाद दियां देगां तैयार करो। 1000 रुपए दी कड़ा प्रसाद दी देग तैयार करके गुरु चरणा विच लियांदी है। गुरुदेव ने हुक्म कीता संगत जी ये लुट लो, तो महाराज सचे पातशाह जी ये वचन कह के चले गए। सिखा ने कड़ा प्रसाद दियां देगां जिन्नी किसी की इच्छा हुई ओदे तो वद खुले गफे कड़ा प्रसाद दियां देगां दे लै के अपने आसणा ते छके। प्रब्रह्म ज्ञानी भाई राम कुर साहब जी चौंकड़ा मार के समाधि च बैठे रहे, ओ नहीं उठे। और जेड़ी संगत भाई राम कुर जी दे नाल सी ओ भी नहीं उठे। उन्हां दे मन विच तां इच्छा सी कि असी देग छकीए, पर भाई राम कुर जी करके नहीं उठे कि भाई राम कुर जी नहीं उठे ते असी क्यों जाइए। सब पासे इस गल दी चर्चा हुई। अगले दिन सतगुरां दा दरबार सजिया ते कलगीधर जी ने आख्या, भाई राम कुर साहब तुहाडी तां इक समान बिरती है हर सोग विच, तुसी तां अपने मन बिरतियां दा संकोच करके बैठ गए, पर आ जिहड़ी तुहाडी संगत है तुहाडे नाल इह दंभी हन इह पखंडी हन, इन्हां ने भी अखां बंद कर लिया तुहानू वेख के। इक तां असी हुक्म कीता सी कि देग लुट्टो, इन्हां दा फर्ज बनदा सी कि साडा वचन मन के देग लुट दे। एक तां इन्हां साडा हुक्म नहीं मन्निया, दूजा इन्हां ने पखंड कीता। इन्हां दे मन विच इच्छा सी देग छकण दी, पर बाहरों चुप करके बैठे रहे। इस करके भाई राम कुर जी तुहाडी ये संगत दंभ नाल भरी हुई कलयुग दे प्रभाव थले है। सतगुरु सचे पातशाह जी महाराज जी ने वचन कह के संकेत कर दिता कि किते आउण वाले समय विच भी गुरु नालों ज्यादा अहमियत कोई अपने संतां महंतां नूं ना देण लग पए। जो गुरु की महत्ता है वह गुरु की है, ठीक है जो संत महापुरख महात्मा ने उन्हां दा सत्कार भी करना है, पर गुरु का आदर्श गुरु का सिद्धांत गुरु का जेड़ा फलसफा है उन्हें पहल देनी है, गुरु की आग्या नूं पहला सत करके मनना। यही संकेत इस साखी दे विचों सानू सारयां नूं प्राप्त हुंदा। अज दे प्रकरण विच भी भाई राम कुर साहब जी दे जीवन संबंधी कुछ विचार चल रही है जो भाई संतोख सिंह जी लिख रहे ने। आओ मन वर्तियां एकाग्र करिए। कलगियां वाले चोजी प्रीतम सरबंसदानी चिट्टियां बाजां वाले शमशेरे बहादुर नासरो मनसूर गुरु गोबिंद सिंह एज दी मंजूर गुरु गोबिंद सिंह हकरा गंजूर गुरु गोबिंद सिंह जुमला फैजे नूर गुरु गोबिंद सिंह। ऐसे सतगुरां दे पावन चरणा नूं अपने हिरदयां विच धारण करदे होयां समूह माई भाई आखो जी सतनाम श्री
वाहे गुरु साहिब जीओ
सतनाम श्री
वाहे गुरु साहिब जीओ दोहेरा अपरमारता कुछ कहो राम कुर की पेर।
हुण भाई संतोख सिंह जी मां कवि कहिंदे मैं कुछ होर वारता ब्रह्म ज्ञानी भाई राम कुर साहब जी दी आप जी नूं सुणाउणा, उन्हां दी होर कथा जो गुरु साहब जी दे नाल संबंधित है ਉਹ ਕਥਾ ਭਾਈ ਰਾਮ ਕੁਰ ਸਾਹਿਬ ਜੀ ਦੀ ਮੈਂ ਆਪ ਸਮੂਹ ਸਰੋਤਿਆਂ ਨੂੰ ਸਮੂਹ ਸਾਜੀ ਨਿਵਾਜੀ ਸੰਗਤ ਨੂੰ ਸਰਵਣ ਕਰਾਉਂਦਾ ਹਾਂ।
ਸੋ ਸਤਿਗੁਰ ਕੀ ਕਥਾ ਕੋ ਜਾਣਤ ਜਿਮ ਚਕੇਰ।
ਭਾਈ ਰਾਮ ਕੁਰ ਸਾਹਿਬ ਜੀ ਉਹ ਮਹਾਂਪੁਰਖ ਨੇ ਜਿਨ੍ਹਾਂ ਨੇ ਗੁਰੂ ਦਸੇ ਪਾਤਸ਼ਾਹ ਦੀ ਕਥਾ ਜਿਹੜੀ ਇਹ ਕਥਾ ਇਤਿਹਾਸ ਦੀ ਚੱਲ ਰਹੀ ਹੈ ਸੂਰਜ ਪ੍ਰਕਾਸ਼ ਦੀ ਇਹ ਸੋ ਸਾਖੀ ਦੇ ਆਧਾਰ ਤੇ ਭਾਈ ਰਾਮ ਕੁਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਕਥਾ ਦੇ ਆਧਾਰ ਤੇ ਭਾਈ ਸੰਤੋਖ ਸਿੰਘ ਜੀ ਉਹਨਾਂ ਨੇ ਲਿਖੀ ਹੈ। ਇਸ ਕਰਕੇ ਕਹਿੰਦੇ ਉਹ ਸਾਰਾ ਇਤਿਹਾਸ ਜੋ ਗੁਰੂ ਦਸਵੇਂ ਪਾਤਸ਼ਾਹ ਦਾ ਹੈ ਉਹ ਭਾਈ ਰਾਮ ਕੁਰ ਸਾਹਿਬ ਜੀ ਜਾਣਦੇ ਨੇ, ਕਿਉਂਕਿ ਉਹਨਾਂ ਨੇ ਆਪਣਾ ਸਾਰਾ ਜੀਵਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਸੰਗਤ ਵਿੱਚ ਬਤੀਤ ਕੀਤਾ ਹੈ। ਮਹਾਰਾਜ ਦਸਵੇਂ ਪਾਤਸ਼ਾਹ ਕੋਲ ਰਹਿ ਕੇ ਸਤਿਗੁਰਾਂ ਦਾ ਸਾਰਾ ਜੀਵਨ ਚਰਿੱਤਰ ਵੇਖਿਆ ਹੈ।
ਚੌਪਏ ਸ੍ਰੀ ਗੋਬਿੰਦ ਸਿੰਘ ਸੁਜਾਨਾ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੇ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਸਭ ਦੇ ਅੰਦਰ ਦੀ ਜਾਣਨ ਵਾਲੇ ਜਾਣਨਹਾਰ ਸਵਾਮੀ ਹਨ।
ਜਗ ਤਾਰਨ ਸਿੱਖਣ ਅਗਹਾਨਾ
ਔਰ ਸਤਿਗੁਰੂ ਜੀ ਜਗਤ ਦੇ ਜੀਵਾਂ ਨੂੰ ਤਾਰਨ ਵਾਲੇ ਹਨ, ਜਗਤ ਦੇ ਜੀਵਾਂ ਦਾ ਉਧਾਰ ਕਰਨ ਵਾਲੇ ਹਨ ਔਰ ਆਪਣੇ ਸਿੱਖਾਂ ਦੇ ਜਿਹੜੇ ਪਾਪ ਨੇ ਉਹਨਾਂ ਪਾਪਾਂ ਦਾ ਨਾਸ ਕਰਨ ਵਾਲੇ ਹਨ।
ਤਿਨਕੇ ਨਿਕਟਰੇ ਸੁਖ ਮਾਨੇ।
ਭਾਈ ਰਾਮ ਕੁਇਰ ਸਾਹਿਬ ਜੀ ਗੁਰੂ ਕਲਗੀਧਰ ਜੀ ਦੇ ਨਾਲ ਹੀ ਰਹੇ। ਜਦੋਂ ਆਏ ਨਾ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਫਿਰ ਕਾਫੀ ਸਮਾਂ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਸੰਗਤ ਵਿੱਚ ਗੁਰੂ ਚਰਨਾਂ ਵਿੱਚ ਹੀ ਭਾਈ ਰਾਮ ਕੁਇਰ ਜੀ ਰਹੇ।
ਦਰਸ਼ਨ ਦਰਸੈ ਸ਼ੁਭ ਮਤ ਗਿਆਨੀ
ਔਰ ਸ਼ੁਭ ਮਤ ਦੇ ਧਾਰਨੀ ਪਰਮ ਬ੍ਰਹਮ ਗਿਆਨੀ ਭਾਈ ਰਾਮ ਕੁਇਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਚ ਰਹਿ ਕੇ ਕਾਫੀ ਸਮੇਂ ਤੱਕ ਗੁਰੂ ਕਲਗੀਧਰ ਜੀ ਦੇ ਦਰਸ਼ਨ ਦਿਦਾਰ ਕਰਦੇ ਰਹੇ।
ਗੁਰਪਾਣਾ ਜਿਨਕੇ ਮਨ ਭਾਵੈ
ਔਰ ਸਤਿਗੁਰਾਂ ਦਾ ਭਾਣਾ ਭਾਈ ਰਾਮ ਕੁਇਰ ਸਾਹਿਬ ਦੇ ਮਨ ਨੂੰ ਭਾਉਂਦਾ ਹੈ। ਗੁਰੂ ਸਾਹਿਬ ਜੀ ਦਾ ਜੋ ਹੁਕਮ ਹੈ, ਗੁਰਸਿੱਖ ਦੀ ਅਵਸਥਾ ਵੀ ਇਹੀ ਹੈ ਕਿ ਸਿੱਖ ਨੇ ਆਪਣੇ ਗੁਰੂ ਦੇ ਹੁਕਮ ਚ ਚੱਲਣਾ, ਗੁਰੂ ਦੀ ਰਜਾ ਵਿੱਚ ਚੱਲਣਾ। ਤੋ ਸਤਿਗੁਰਾਂ ਦਾ ਜਿਹੜਾ ਭਾਣਾ ਹੈ ਉਹਨੂੰ ਸਤ ਕਰਕੇ ਪਿਆਰ ਦੇ ਨਾਲ ਭਾਈ ਰਾਮ ਕੁਇਰ ਸਾਹਿਬ ਜੀ ਮੰਨਦੇ ਨੇ, ਉਹਨਾਂ ਨੂੰ ਗੁਰੂ ਦਾ ਹੁਕਮ ਪਾਉਂਦਾ ਹੈ।
ਆਥੋਂ ਜਾਵੇਂ ਇੱਕ ਲਿਵ ਲਾਵੇਂ
ਅੱਠੇ ਪੈਰ ਨਿਰੰਤਰ ਲਗਾਤਾਰ ਇੱਕੋ ਲਿਵ ਲਾ ਕੇ ਰੱਖਦੇ ਭਾਈ ਰਾਮ ਕੁਇਰ ਸਾਹਿਬ ਜੀ।
ਗੁਰਪਗ ਪੰਕਜ ਪ੍ਰੇਮੇ ਅਪਾਰਾ
ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਦਾ ਬੜਾ ਵੱਡਾ ਭਾਰੀ ਪ੍ਰੇਮ ਉਹ ਭਾਈ ਰਾਮ ਕੁਇਰ ਸਾਹਿਬ ਜੀ ਦੇ ਹਿਰਦੇ ਵਿੱਚ ਵਸਦਾ ਹੈ। ਗੁਰਦੇਵ ਦੇ ਚਰਨਾਂ ਕਮਲਾਂ ਦੀ ਪ੍ਰੀਤ ਭਾਈ ਰਾਮ ਕੁਇਰ ਸਾਹਿਬ ਜੀ ਦੇ ਮਨ ਵਿੱਚ ਵਸਦੀ ਹੈ।
ਹਿਰਦੇ ਨਿਰੰਤਰ ਇੱਕ ਸਾਰਾ
ਨਿਰੰਤਰ ਇੱਕ ਰਸ ਬਿਰਤੀ ਬਣੀ ਰਹਿੰਦੀ ਹੈ ਭਾਈ ਰਾਮ ਕੁਇਰ ਸਾਹਿਬ ਜੀ ਦੀ ਮਾਣ ਅਪਮਾਨ ਹਰਕ ਸੋਗ ਦੇ ਅੰਦਰ।
ਤੋ ਗੁਰੂ ਜੀ ਕਰ ਨਿਜ ਮਾਇਆ
ਪਰ ਖਾਲਸਾ ਜੀ ਸਤਿਗੁਰਾਂ ਦੀ ਮਾਇਆ ਬੜੀ ਪ੍ਰਬਲ ਹੈ। ਆਖੋ ਸਤਨਾਮ। ਹਾਲਾਂਕਿ ਭਾਈ ਰਾਮ ਕੁਇਰ ਸਾਹਿਬ ਜੀ ਬੜੀ ਉੱਚੀ ਅਵਸਥਾ ਦੇ ਮਾਲਕ ਨੇ, ਪਰ ਸਤਿਗੁਰੂ ਜੀ ਦੀ ਜਦੋਂ ਮਾਇਆ ਵਰਤਦੀ ਹੈ ਨਾ, ਫਿਰ ਉਹ ਮਾਇਆ ਵੱਡਿਆਂ ਵੱਡਿਆਂ ਨੂੰ ਪ੍ਰਭਾ ਲੈਂਦੀ। ਬੜੀ ਬਲੀ ਹੈ ਗੁਰੂ ਦੀ ਮਾਇਆ, ਮਾਇਆ ਜਾਲ ਬੜਾ ਵੱਡਾ। ਤਦੇ ਤਾਂ ਸਤਿਗੁਰਾਂ ਨੇ ਗੁਰਬਾਣੀ ਵਿੱਚ ਬਚਨ ਕਹੇ ਨੇ, ਸਰਪਨੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਬਿਸ਼ਨ ਮਹਾਦੇਵ ਛਲੀਆ। ਸਰਪਣੀ ਨਾਮ ਹੈ ਮਾਇਆ ਦਾ, ਇਹ ਬੜੀ ਬਲਵਾਨ ਹੈ, ਵੱਡਿਆਂ ਵੱਡਿਆਂ ਦੇਵਤਿਆਂ ਨੂੰ ਵੀ ਪ੍ਰਭਾ ਲੈਂਦੀ ਹੈ। ਗੁਰੂ ਸਾਹਿਬ ਜੀ ਦੀ ਮਾਇਆ ਖਾਲਸਾ ਜੀ ਉਹ ਫਿਰ ਵੀ ਬੜੀ ਬਲਵਾਨ ਹੈ।
ਰਾਮ ਕੁਇਰ ਕੋ ਮਨ ਬਰਮਾਇਆ
ਸਤਿਗੁਰਾਂ ਨੇ ਆਪਣੀ ਮਾਇਆ ਵਰਤਾਈ ਤੇ ਭਾਈ ਰਾਮ ਕੁਇਰ ਜੀ ਦੇ ਮਨ ਚ ਵੀ ਭਰਮ ਪਾ ਦਿੱਤਾ। ਵੇਖੋ ਕਿੰਨੀ ਉੱਚੀ ਅਵਸਥਾ ਦੇ ਮਾਲਕ ਨੇ ਭਾਈ ਰਾਮ ਕੁਇਰ ਜੀ। ਕੱਲ ਵੀ ਆਪਾਂ ਸਰਵਣ ਕੀਤਾ ਕਿ ਕਿਹੋ ਜੀ ਅਵਸਥਾ ਦੇ ਮਾਲਕ ਸਨ, ਰਾਗ ਦੁਵੈਸ਼ ਵਿੱਚ ਇੱਕ ਬਿਰਤੀ ਰੱਖਣ ਵਾਲੇ, ਪਰ ਗੁਰੂ ਸਾਹਿਬ ਨੇ ਆਪਣੀ ਮਾਇਆ ਵਰਤਾਈ ਤੇ ਸਤਿਗੁਰਾਂ ਦੀ ਮਾਇਆ ਦੇ ਨਾਲ ਭਾਈ ਰਾਮ ਕੁਇਰ ਸਾਹਿਬ ਜੀ ਦਾ ਵੀ ਮਨ ਭਰਮ ਗਿਆ। ਭਾਈ ਗੁਰਦਾਸ ਜੀ ਵੀ ਭਰਮ ਗਏ ਸੀ ਨਾ, ਕਿੱਡੇ ਵੱਡੇ ਮਹਾਨ ਵਿਦਵਾਨ, ਗੁਰੂ ਘਰ ਦੇ ਕਿੰਨੇ ਮਹਾਨ ਸਿੱਖ ਤੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਉਹਨਾਂ ਤੇ ਵੀ ਮਾਇਆ ਪਾ ਕੇ ਉਹਨਾਂ ਨੂੰ ਭਰਮਾ ਦਿੱਤਾ ਸੀ। ਇਸ ਕਰਕੇ ਇੱਥੇ ਸੰਕੇਤ ਮਿਲ ਰਿਹਾ ਹੈ ਕਿ ਜੇ ਏਡੇ ਏਡੇ ਵੱਡੇ ਮਹਾਂਪੁਰਖਾਂ ਨੂੰ ਗੁਰੂ ਮਾਇਆ ਭਰਮਾ ਸਕਦੀ ਹੈ ਤੇ ਅਸੀਂ ਤਾਂ ਸਧਾਰਨ ਜੇ ਸਿੱਖਾਂ, ਅਸੀਂ ਕਾਹਦਾ ਮਾਣ ਕਰਦੇ ਹਾਂ, ਅਸੀਂ ਕਾਹਦਾ ਹੰਕਾਰ ਕਰਦੇ ਹਾਂ ਜੀ, ਸਾਡੇ ਵਰਗਾ ਹੈ ਹੀ ਨਹੀਂ ਕੋਈ। ਆਪਾਂ ਇਹੀ ਮੰਨਦੇ ਹਾਂ ਨਾ, ਮਨ ਚ ਧਾਰਨਾ ਬਣਾਈ ਹੋਈ ਹੈ, ਸਾਡੇ ਵਰਗਾ ਕੌਣ ਹੋ ਸਕਦਾ। ਮਹਾਰਾਜ ਜੀ ਕਹਿੰਦੇ ਜੇ ਭਾਈ ਰਾਮ ਕੁਇਰ ਵਰਗੇ ਭਰਮ ਸਕਦੇ ਨੇ ਤੇ ਤੁਸੀਂ ਵੀ ਭਰਮ ਸਕਦੇ ਹੋ, ਇਸ ਕਰਕੇ ਡਰ ਕੇ ਰਹੋ, ਮਨ ਵਿੱਚ ਗੁਰੂ ਦਾ ਭੈ ਰੱਖ ਕੇ ਰਹੋ, ਗੁਰੂ ਦਾ ਅਦਬ ਰੱਖ ਕੇ ਰਹਿਣਾ। ਗੁਰਸਿੱਖ ਨੇ ਸਤਿਗੁਰੂ ਜੀ ਨੇ ਆਪਣੀ ਮਾਇਆ ਵਰਤਾਈ ਤੇ ਭਾਈ ਰਾਮ ਕੁਇਰ ਸਾਹਿਬ ਦੇ ਮਨ ਚ ਵੀ ਭਰਮ ਪਾ ਦਿੱਤਾ।
ਇਸ ਮੈਂ ਕੁਛ ਸ਼ੰਕਾ ਨਾ ਕੀਜੈ।
ਹੁਣ ਜੇ ਕੋਈ ਸ਼ੰਕਾ ਕਰੇ ਜੀ, ਭਾਈ ਰਾਮ ਕੁਇਰ ਦੇ ਮਨ ਚ ਕਿਵੇਂ ਸ਼ੰਕਾ ਆ ਸਕਦਾ, ਉਹਨਾਂ ਦਾ ਮਨ ਕਿਵੇਂ ਭਰਮ ਸਕਦਾ, ਉਹ ਤਾਂ ਬੜੀ ਉੱਚੀ ਅਵਸਥਾ ਦੇ ਮਾਲਕ ਸੀ। ਤੇ ਭਾਈ ਸੰਤੋਖ ਸਿੰਘ ਜੀ ਆਪਣੇ ਵੱਲੋਂ ਇੱਥੇ ਦਲੀਲ ਦੇ ਰਹੇ ਨੇ कहिंदे गुरसिखो इहदे विच तुसीं अपने मन च कोई शंका ना करो।
पूरब केतक बेलख लीजै,
पहला किड्डे किड्डे वड्डे महापुरख होए ने, किड्डे किड्डे अवतारी तपस्वी ऋषि मुनि होए ने।
माया प्रबल प्रमावन करै,
जिहड़ी माया ना परमात्मा दी ओह बड़ी प्रबल है, ओह वड्डियां वड्डियां नूं भरमा लैंदी। इस करके इहदे च शंका ना करो कि राम कुएर जी किवें भरम गए, इहदे च संदेह करन दी लोड़ नहीं है। कहिंदे जिहड़ी पहलां भी माया, पहलां भी बड़े बड़े वड्डे जिहड़े ऋषि मुनि तपस्वी संत महात्मा सन, उहनां नूं भी माया ने भरमा लिया।
असनै को तिस छिन रह थिरै,
ते कहिंदे जदों माया सतगुरु जी अपनी माया वरता दिंदे ने ना, फिर ऐसा कोई नहीं जेड़ा उस माया दे सामने थिर होके रह सके।
सतगुर दे निज हाथ बचावे, सो उबरे मन नहीं डुलावे।
सतनाम
श्री वाहिगुरु
खालसा जी। तां सतगुरु जी आप ही कृपा करके अपना हाथ दे के बचा लैण, ते इस माया तो ओही उबरदा है, नहीं तां ओदा नहीं कोई बच सकदा। ये तां गुरु बचावे तां बचावे, सतगुरु जी अपना हाथ दे के रख लैण तां रख लैण, नहीं तां ये माया वड्डियां वड्डियां नूं भरमा लैंदी है।
काक पसुंड खगेश जो है,
हुण काक पसुंड किड्डा वड्डा ऋषि होया, किड्डा वड्डा महान ऋषि होया काक पसुंड।
प्रभु समीपी जो नितरै,
हुण गरड भी बड़ा वड्डा, ओह भी हर वेले भगवान दे नेड़े रहिंदा है।
बौर बशिष्ट आदक ब्रह्म ज्ञानी,
बशिष्ट जी वर्गे ब्रह्म ज्ञानी जेड़े श्री राम चंद्र दे गुरु मन्ने गए हन।
इनके पयो मोह जग जानी,
देखो इन्हां दे मन च भी मोह पैदा कर दिता, माया ने इन्हां नूं भी भरमा लिया। एडे वड्डे ऋषि सन, ते इन्हां दे अंदर भी माया ने ममता पैदा कर दिती। वेखो ये गल सारे जगत विच प्रगट है।
तो समन ते मैद माना,
इस करके फिर भी ये जड़ी माया है सब तो बड़ी प्रबल मन्नी है।
जिनके नहीं लेश अज्ञाना,
हां कहिंदे जिन्हां दे अंदर अज्ञान दा लेश नहीं है।
तिम इनके मन मोह उपावा, सुनो कथा सो अगबन दावा।
कहते हुण जिवें भाई राम कुएर साहब जी दे मन दे विच भरम पैदा होया, ओ किवें पैदा होया, किवें गुरु साहब जी ने अपनी माया दा जाल भाई राम कुएर साहब ते भी पा दिता, कहते हुण ओ कथा सुनो। ऐसी कथा है जिस कथा नूं सुन के सारे पाप एदां सड़ जांदे ने जिवें अग लग्या जंगल सड़ जांदा है। ये ऐसी कथा है जिस नूं सुन के सारे पाप सड़ जांदे ने, सारे पाप दग्ध हो जांदे हन।
इमही राम कुएर गुर सिख,
इसे तरह भाई राम कुएर साहब जी गुरु साहब जी दे महान सिख हन।
तिसकी कहो कथा कुछ लिख,
उना दी कथा भाई राम कुएर साहब जी दे जीवन दी कुछ कथा मैं लिखदा हां।
श्री गोबिंद सिंह गुरबर दसम,
धन श्री गुरु गोबिंद सिंह साहब जी महाराज दसवे पातशाह, सब तो महान सतगुरु गुरुदेव हन।
जिनके दिवत तेज की रिशम,
और जिन्हां दे चेहरे ते प्रकाश दियां रिशमां जगदियां ने, जिन्हां दे चेहरे ते बड़ा तेज ते जलाल ते प्रताप है।
कठन कुदंड प्रचंड अगारे,
एक दिन सतगुरु जी बैठे सन कि एक बड़ा मजबूत तनख ते बड़ा भारी कठन तनख ओ कलगीधर जी दे कोल पिया। महाराज जी दा जिथे आसन हुंदा सी ना, नाल ही एक छोटा उच्चा पलंगा हुंदा सी, ओदे ते महाराज जी अपने शस्त्र रखदे सन, ते सतगुरां दे नाल ही सामने महाराज जी दा बड़ा कठोर तनख, इहनूं नौ टंका तनख कहिंदे ने। खालसा जी नौ टंका तनख दा मतलब हुंदा वी इन्नी मजबूत छड़ होणी लक्कड़ दी, ते दोवां सिरयां दे उत्ते साढ़े नौ नौ मण जां नौ नौ मण वजन लटका देना, तो थोड़ी जी लिफदी सी ता जो तंदी चढ़ी जा सके। उन्नू फिर कन्ना तक खिच के चलाना इन्ना बल चाहिदा सी, बाहां विच ओह कलगीधर जी दे कोल ही सी। ओह बड़ा कठोर तनख ਕੁਦੰਡ ਕਹਿੰਦੇ ਨੇ ਧਨਕ ਨੂੰ ਮਹਾਰਾਜ ਜੀ ਦੇ ਸਾਹਮਣੇ ਪਿਆ ਹੋਇਆ ਸੀ।
ਧਰਿਓ ਤੋ ਆਗੇ ਇੱਕ ਬਾਰੇ,
ਮਹਾਰਾਜ ਜੀ ਨੇ ਇੱਕ ਦਿਨ ਆਪਣੇ ਸਾਹਮਣੇ ਉਹ ਧਨਕ ਰੱਖਿਆ ਹੋਇਆ। ਹੁਣ ਜਦੋਂ ਵੇਖੋ ਭਰਮ ਪੈਂਦਾ ਤੇ ਕਿਵੇਂ ਮਹਾਰਾਜ ਜੀ ਮਿੰਟ ਲਾਉਂਦੇ ਨੇ ਭਰਮ ਪਾਉਂਦੇ ਆ, ਸਕਿੰਟਾਂ ਵਿੱਚ ਭਰਮ ਪੈਦਾ ਹੋ ਸਕਦਾ। ਗੁਰੂ ਸਾਹਿਬ ਜਦੋਂ ਮਾਇਆ ਵਰਤਾਉਂਦੇ ਫਿਰ ਵੱਡੇ ਵੱਡੇ ਭਰਮ ਜਾਂਦੇ। ਵੇਖੋ ਹੁਣ ਭਾਈ ਰਾਮ ਕੁਇਰ ਨੂੰ ਕਿਵੇਂ ਭਰਮ ਪਾ ਦਿੱਤਾ। ਸਤਿਗੁਰੂ ਜੀ ਨੇ ਆਪ ਹੀ ਵਰਤਾਈ ਇਹ ਖੇਡ ਆਪਣੀ, ਦੱਸਣਾ ਚਾਹੁੰਦੇ ਨੇ ਮੈਂ ਭਰਮ ਪਾ ਵੀ ਦਿੰਨਾ ਤੇ ਫਿਰ ਭਰਮ ਚੋਂ ਕੱਢ ਵੀ ਲੈਣਾ, ਕੱਢ ਵੀ ਲੈਣਾ। ਜਿਹੜੇ ਸ਼ਰਨ ਆ ਜਾਂਦੇ ਨੇ ਫਿਰ ਉਹਨਾਂ ਨੂੰ ਕੱਢ ਵੀ ਲੈਣਾ। ਤੋ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਉਹ ਧਨਖ ਪਿਆ ਹੋਇਆ ਸੀ।
ਰਾਮ ਕੁਇਰ ਨੇ ਦੇਖਣ ਕੀ ਨਸ,
ਭਾਈ ਰਾਮ ਕੁਇਰ ਸਾਹਿਬ ਜੀ ਨੇ ਉਹ ਧਨਖ ਵੇਖਿਆ, ਬੜਾ ਕਠੋਰ ਤੇ ਬੜਾ ਮਜ਼ਬੂਤ ਧਨਖ ਹੈ।
ਸਤਿਗੁਰ ਬਲ ਤੇ ਦੇਖੈ ਚੀਨਸ,
ਭਾਈ ਰਾਮ ਕੁਇਰ ਜੀ ਦੇ ਮਨ ਚ ਸ਼ੰਕਾ ਪਿਆ ਵੀ ਜਿੰਨਾ ਸਤਿਗੁਰਾਂ ਦਾ ਸਰੀਰ ਆ ਉਹਦੇ ਹਿਸਾਬ ਨਾਲ ਇਹ ਧਨਖ ਜ਼ਿਆਦਾ ਮਜ਼ਬੂਤ ਹੈ। ਮਨ ਵਿੱਚ ਸ਼ੰਕਾ ਭਰਮ ਪੈ ਗਿਆ ਵੀ ਧਨਖ ਜ਼ਿਆਦਾ ਮਜ਼ਬੂਤ ਲੱਗਦਾ, ਗੁਰੂ ਸਾਹਿਬ ਜੀ ਦਾ ਸਰੀਰ ਜਿਹੜਾ ਉਹ ਥੋੜਾ ਜਿਹਾ ਪਤਲਾ ਸਰੀਰ ਲੱਗਦਾ, ਥੋੜਾ ਜਿਹਾ ਕਮਜ਼ੋਰ ਲੱਗਦਾ, ਤੇ ਉਹਦੇ ਹਿਸਾਬ ਨਾਲ ਜਿਹੜਾ ਧਨਖ ਹੈ ਇਹ ਜ਼ਿਆਦਾ ਮਜ਼ਬੂਤ ਤੇ ਵਜਨ ਵਾਲਾ ਲੱਗਦਾ ਹੈ।
ਅਤ ਬਲਵਾਨ ਸਰੀਰ ਵਿਸਾਲਾ, ਪੁਨੈ ਧਨੁਕ ਕੀ ਵਿਦਿਆ ਵਾਲਾ।
ਹੁਣ ਜੇ ਕੋਈ ਅਤ ਜ਼ਿਆਦਾ ਬਲੀ ਬਲਵਾਨ ਸਰੀਰ ਹੋਵੇ ਫਿਰ ਉਹ ਧਨਖ ਦੀ ਵਿਦਿਆ ਨੂੰ ਜਾਣਦਾ ਹੋਵੇ,
ਤਿਸ ਤੇ ਵੀ ਨੈਣ ਚ ਜਾਏ,
ਉਹਦੇ ਕੋਲੋਂ ਵੀ ਇਹ ਧਨਖ ਨਾ ਖਿੱਚਿਆ ਜਾਏ। ਜਿਹੋ ਜਿਹਾ ਇਹ ਧਨਖ ਪਿਆ ਜਿਹਦੇ ਸਰੀਰ ਚ ਬੜਾ ਬਲ ਹੋਵੇ, ਬੜਾ ਭਾਰੀ ਸਰੀਰ ਹੋਵੇ ਤੇ ਉਹ ਧਨਖ ਦੀ ਵਿਦਿਆ ਵੀ ਜਾਣਦਾ ਹੋਵੇ, ਉਹਦੇ ਕੋਲੋਂ ਵੀ ਇਹ ਧਨਖ ਨਾ ਖਿੱਚਿਆ ਜਾਵੇ ਤੇ ਗੁਰੂ ਸਾਹਿਬ ਕਿਵੇਂ ਖਿੱਚਦੇ ਹੋਣੇ ਨੇ।
ਇਨਕੋ ਤਨ ਨੇ ਡੀਲ ਬਡਾਏ,
ਗੁਰੂ ਸਾਹਿਬ ਜੀ ਦਾ ਸਰੀਰ ਤਾਂ ਹੋਲਾ ਜਿਹਾ ਲੱਗਦਾ। ਭਾਈ ਰਾਮ ਕੁਇਰ ਜੀ ਸਰੀਰ ਕਰਕੇ ਬਲਵਾਨ ਵੀ ਸੀ, ਭਾਰੇ ਵੀ ਸਨ, ਤੇ ਸੋਚਦੇ ਨੇ ਵੀ ਗੁਰੂ ਸਾਹਿਬ ਦਾ ਸਰੀਰ ਤਾਂ ਹੋਲਾ ਜਿਹਾ ਤੇ ਇਹਨਾਂ ਦੇ ਸਰੀਰ ਦੀ ਡੀਲ ਕੱਦ ਕਾਠੀ ਵੀ ਹੌਲੀ ਜੀ ਲੱਗਦੀ ਹੈ ਤੇ ਇਹ ਧਨਖ ਕਿਵੇਂ ਚਲਾਉਂਦੇ ਹੋਣਗੇ। ਏਡਾ ਭਾਰਾ ਧਨਖ ਇਹ ਤਾਂ ਕੋਈ ਬਲਵਾਨ ਵੀ ਨਹੀਂ ਚਲਾ ਸਕਦਾ, ਤੇ ਗੁਰੂ ਸਾਹਿਬ ਜੀ ਦਾ ਸਰੀਰ ਤਾਂ ਕੋਈ ਬਹੁਤਾ ਭਾਰਾ ਜਾਂ ਡੀਲ ਜਿਹੜੀ ਹੈ ਉਹ ਬਹੁਤੀ ਵੱਡੀ ਨਹੀਂ ਲੱਗਦੀ।
ਔਰ
ਆਪਣੇ ਬਲ ਦੇ ਨਾਲ ਜੋ ਖਿੱਚਣ ਦੇ ਲਾਇਕ ਹੋਵੇ, ਉਹੋ ਜਿਹਾ ਧਨਖ ਗੁਰੂ ਜੀ ਨੂੰ ਆਪਣੇ ਕੋਲ ਰੱਖਣਾ ਚਾਹੀਦਾ। ਇਹ ਧਨਖ ਕਾਹਦੇ ਵਾਸਤੇ ਰੱਖਿਆ ਗੁਰੂ ਸਾਹਿਬ ਨੇ, ਆਹ ਜਿਹੜਾ ਧਨਖ ਪਿਆ ਇਹ ਕਾਹਦੇ ਵਾਸਤੇ ਰੱਖਿਆ, ਇਹ ਤਾਂ ਸਤਿਗੁਰਾਂ ਕੋਲੋਂ ਚੱਲਦਾ ਹੀ ਨਹੀਂ ਹੋਣਾ, ਇਹ ਤਾਂ ਉਦਾਂ ਰੱਖਿਆ ਹੋਵੇਗਾ। ਏਦਾਂ ਦਾ ਸ਼ੰਕਾ ਭਾਈ ਰਾਮ ਕੁਇਰ ਜੀ ਦੇ ਮਨ ਚ ਪਿਆ।
ਅਰਜਨ ਆਦ ਪ੍ਰਥਮ ਜੋ ਭਏ, ਤਿੰਨ ਕੋ ਧਨ ਐਸੇ ਸੁਣ ਲਏ।
ਕਹਿੰਦੇ ਸੁਣਿਆ ਕਿ ਜਿਹੜਾ ਅਰਜਨ ਹੋਇਆ ਦੁਆਪਰ ਯੁੱਗ ਵਿੱਚ ਉਹਦੇ ਕੋਲ ਇਹੋ ਜਿਹਾ ਧਨਖ ਹੁੰਦਾ ਸੀ ਜਿਹੋ ਜਿਹਾ ਆ ਪਿਆ, ਏਦਾਂ ਦੇ ਧਨਖ ਉਹ ਚਲਾਇਆ ਕਰਦਾ ਸੀ, ਏਦਾਂ ਮਜ਼ਬੂਤ ਧਨਖ। ਅਰਜਨ ਜਿਹੜਾ ਉਹ ਬੜਾ ਵੱਡਾ ਤੀਰ ਅੰਦਾਜ਼ ਮੰਨਿਆ, ਕਹਿੰਦੇ ਉਹਦੇ ਕੋਲ ਇਹੋ ਜਿਹਾ ਧਨਖ ਮੰਨਿਆ ਜਾਂਦਾ, ਪਰ ਗੁਰੂ ਸਾਹਿਬ ਦੇ ਕੋਲ ਇਹ ਧਨਖ ਪਿਆ ਕਿਵੇਂ ਚਲਾਉਂਦੇ ਹੋਣਗੇ। ਗੁਰੂ ਸਾਹਿਬ ਦਾ ਸਰੀਰ ਵੀ ਜਿਹੜਾ ਉਹ ਧਨਖ ਦੇ ਹਿਸਾਬ ਨਾਲ ਜਿਹੜਾ ਇੰਨਾ ਬਲਵਾਨ ਨਜ਼ਰ ਨਹੀਂ ਆਉਂਦਾ।
ਧਰਿਓ ਕੁਤੰਡ ਪਰ ਚੰਦ ਅਗਾਰੇ, ਕਿਆ ਕਾਰਨ ਹਿਮਕਰਤ ਵਿਚਾਰੇ।
ਗੁਰੂ ਪਾਤਸ਼ਾਹ ਨੇ ਇਹ ਧਨਖ ਆਪਣੇ ਸਾਹਮਣੇ ਰੱਖਿਆ, ਏਡਾ ਪ੍ਰਚੰਡ ਤੇ ਬੜਾ ਕਠੋਰ ਧਨਖ ਪਤਾ ਨੀ ਕਿਉਂ ਰੱਖਿਆ ਹੋਇਆ। ਭਾਈ ਰਾਮ ਕੁਇਰ ਜੀ ਦੇ ਮਨ ਚ ਏਦਾਂ ਦਾ ਸੰਸਾ, ਏਦਾਂ ਦਾ ਭਰਮ ਪੈ ਗਿਆ, ਪਤਾ ਨੀ ਕਿਉਂ ਰੱਖਿਆ ਹੋਇਆ ਇਹ ਧਨਖ ਗੁਰੂ ਸਾਹਿਬ ਨੇ ਆਪਣੇ ਕੋਲ ਇੰਨਾ ਮਜ਼ਬੂਤ ਧਨਖ। ਇਹ ਤਾਂ ਦੁਆਪਰ ਯੁੱਗ ਚ ਅਰਜਨ ਚਲਾਉਂਦਾ ਸੀ, ਏਦਾਂ ਦਾ ਧਨਖ ਗੁਰੂ ਸਾਹਿਬ ਕਿਵੇਂ ਚਲਾਉਂਦੇ ਹੋਣਗੇ, ਪਤਾ ਨਹੀਂ ਇਹ ਕਿਉਂ ਰੱਖਿਆ ਹੋਇਆ।
ਜਿਸਕੇ ਮਨ ਕੀ ਸਤਿਗੁਰ ਜਾਣੇ,
ਇਧਰ ਭਰਮ ਹੋਇਆ, ਪਾਇਆ ਵੀ ਗੁਰੂ ਪਾਤਸ਼ਾਹ ਨੇ ਆਪ ਹੀ, ਖੇਡ ਵੀ ਆਪਣੀ ਆਪ ਹੀ ਵਰਤਾਈ ਕਲਗੀਧਰ ਨੇ। ਤੇ ਮਹਾਰਾਜ ਜੀ ਜਾਣੀ ਜਾਣ ਭਾਈ ਰਾਮ ਕੁਇਰ ਜੀ ਦੇ ਮਨ ਦੀ ਜਾਣ ਗਏ।
ਚੈਤ ਦਾਸ ਕੋ ਸੰਸੈ ਹਾਨੇ,
ਹੁਣ ਗੁਰੂ ਸਮਰੱਥ ਜਿਹੜਾ ਨਾ ਉਹ ਆਪਣੇ ਚੇਲੇ ਦੇ ਅੰਦਰ ਸ਼ੰਕਾ ਨਹੀਂ ਰਹਿਣ ਦਿੰਦਾ। ਪੂਰੇ ਗੁਰੂ ਦੀ ਜਿਹੜੀ ਸਮਰੱਥਾ ਹੈ ਉਹ ਆਪਣੇ ਸਿੱਖ ਦੇ ਅੰਦਰ ਸ਼ੰਕਾ ਨਹੀਂ ਰਹਿਣ ਦਿੰਦਾ। ਹੁਣ ਸਤਿਗੁਰੂ ਜੀ ਨੇ ਆਖਿਆ ਕਿ ਸਿੱਖ ਦੇ ਮਨ ਚ ਸ਼ੰਕਾ ਪਿਆ, ਇਹ ਸ਼ੰਕਾ ਦੂਰ ਕਰਨਾ ਚਾਹੀਦਾ ਹੈ।
ਕਹਿਓ ਕਿ ਤਿਆਰੀ ਵਹਿਰ ਕਰਾਵੋ।
ਮਹਾਰਾਜ ਜੀ ਨੇ ਹੁਕਮ ਕੀਤਾ ਬਈ ਤਿਆਰੀ ਕਰੋ, ਬਾਹਰ ਦੀ ਚੱਲੀਏ।
ਕਜ ਬਾਜੀ ਚੜ ਬੇਸ ਜਵਾਵੋ,
ਔਰ ਘੋੜੇ ਹਾਥੀ ਚੜਨ ਵਾਸਤੇ ਸਜਾਵੋ, ਤਿਆਰ ਕਰਵਾਓ।
ਕਿਮਕੈ ਰਾਮ ਕੋਇਰ ਸੰਗ ਲੀਨਤ,
ਏਦਾਂ ਕਹਿ ਕੇ ਸਤਿਗੁਰੂ ਜੀ ਨੇ ਆਖਿਆ ਚਲੋ ਭਾਈ ਰਾਮ ਕੋਇਰ ਜੀ ਚੱਲੀਏ ਬਾਹਰ ਨੂੰ। ਭਾਈ ਰਾਮ ਕੋਇਰ ਸਾਹਿਬ ਜੀ ਨੂੰ ਆਪਣੇ ਨਾਲ ਲੈ ਲਿਆ।
ਸਾਇਕ ਧਨਕ ਲੀਨ ਜੋ ਪੀਨਤ,
ਉਹ ਜਿਹੜਾ ਧਨਕ ਸੀ ਉੱਥੇ ਪਿਆ ਹੋਇਆ ਉਹ ਵੀ ਮਹਾਰਾਜ ਜੀ ਨੇ ਚੁੱਕ ਲਿਆ। ਜਾਂਦਿਆਂ ਜਿਹੜੇ ਧਨਕ ਤੇ ਸ਼ੰਕਾ ਕੀਤਾ ਸੀ ਨਾ ਭਾਈ ਰਾਮ ਕੋਇਰ ਨੇ, ਉਹ ਧਨਕ ਚੱਲਣ ਵੇਲੇ ਮਹਾਰਾਜ ਗੁਰੂ ਕਲਗੀਧਰ ਨੇ ਚੁੱਕ ਲਿਆ।
ਮੰਦ ਮੰਦ ਪਗ ਪੰਕਜ ਸਾਥ, ਆਏ ਵੈਰ ਠਾਂਡੇ ਗੁਰਨਾਥ।
ਸਹਿਜੇ ਸਹਿਜੇ ਮਹਾਰਾਜ ਜੀ ਪਰ ਚਰਨਾਂ ਨਾਲ ਚਲਦਿਆਂ ਚਲਦਿਆਂ ਬਾਹਰ ਨੂੰ ਆ ਗਏ। ਭਾਈ ਰਾਮ ਕੋਇਰ ਸਾਹਿਬ ਜੀ ਨਾਲ ਨਾਲ ਹੋਰ ਵੀ ਕੁਝ ਸਿੱਖ ਸਨ ਨਾਲ।
ਕਰਤ ਪ੍ਰਤੀਖਨ ਗਜ ਸਜ ਆਵੇ,
ਮਹਾਰਾਜ ਜੀ ਉਡੀਕ ਕਰਨ ਲੱਗੇ ਵੀ ਹਾਥੀ ਸਜਾ ਕੇ ਲਿਆਉਣਾ ਸੀ ਨਾ ਸੇਵਾਦਾਰਾਂ ਨੇ, ਹਾਥੀ ਤੇ ਬਹਿ ਕੇ ਜਾਣਾ ਸੀ ਸਤਿਗੁਰਾਂ ਨੇ, ਤੇ ਜਿੰਨੀ ਦੇਰ ਨੂੰ ਹਾਥੀ ਸੱਜ ਕੇ ਆਉਂਦਾ ਹੈ,
ਕਹਿਓ ਕਿ ਤਬਲੋ ਤੀਰ ਚਲਾਵੇ।
ਮਹਾਰਾਜ ਜੀ ਕਹਿੰਦੇ ਚਲੋ ਉਦੋਂ ਤੱਕ ਤੀਰ ਅੰਦਾਜ਼ੀ ਕਰ ਲੈਂਦੇ ਹਾਂ, ਜਦੋਂ ਤੱਕ ਹਾਥੀ ਨਹੀਂ ਆਉਂਦਾ ਉਦੋਂ ਤੱਕ ਤੀਰ ਚਲਾਉਂਦੇ ਹਾਂ।
ਤਿਸੀ ਧਨਜ ਕੋ ਲੈ ਜਗ ਨਾਇਕ,
ਉਹੀ ਧਨਖ ਜਿਹਦੇ ਤੇ ਕਿੰਤੂ ਕੀਤਾ ਸੀ ਭਾਈ ਰਾਮ ਕੋਇਰ ਨੇ, ਉਹੀ ਧਨਖ ਗੁਰੂ ਕਲਗੀਧਰ ਪਾਤਸ਼ਾਹ ਨੇ ਜਗਤ ਨਾਇਕ ਸਤਿਗੁਰਾਂ ਨੇ ਆਪਣੇ ਹੱਥਾਂ ਵਿੱਚ ਪਕੜਿਆ।
ਸੰਦੇਹ ਪੰਚ ਬਿਕੈ ਖਰ ਸਾਇਕ,
ਮਹਾਰਾਜ ਜੀ ਨੇ ਬੜਾ ਤਿੱਖਾ ਤੀਰ ਆਪਣੀ ਉਸ ਕਮਾਨ ਦੇ ਚਿਲੇ ਦੇ ਉੱਤੇ ਚਾੜਿਆ, ਤੰਦੀ ਤੇ ਚਾੜਿਆ ਹੈ।
ਮੁਸ਼ਟ ਹਾਥੋਂ ਗੈ ਬੋ ਗਾਡੇ,
ਔਰ ਬੜੀ ਮਜ਼ਬੂਤੀ ਨਾਲ ਉਹ ਧਨਖ ਦਾ ਜਿਹੜਾ ਮੁੱਠਾ ਸੀ ਉਹ ਆਪਣੇ ਹੱਥ ਵਿੱਚ ਪਕੜਿਆ ਹੈ।
ਬੂਟੀ ਹਰੀ ਦੂਰ ਇੱਕ ਠਾਂਡੇ,
ਦੂਰ ਇੱਕ ਹਰੇ ਰੰਗ ਦੀ ਬੂਟੀ ਸੀ, ਉਹਦਾ ਨਿਸ਼ਾਨਾ ਲਾਣਾ। ਦੂਰ ਸਾਹਮਣੇ ਇੱਕ ਹਰੇ ਰੰਗ ਦੀ ਛੋਟੀ ਜੀ ਬੂਟੀ ਨਜ਼ਰ ਆਉਂਦੀ ਹੈ।
ਤੇ ਉਦੇਸ਼ ਕਰ ਐਂਚਨ ਕੀਨਤ,
ਉਹਦਾ ਨਿਸ਼ਾਨਾ ਲਾ ਕੇ ਕਲਗੀਧਰ ਪਾਤਸ਼ਾਹ ਜੀ ਨੇ ਉਹ ਤੰਦੀ ਆਪਣੇ ਕੰਨਾਂ ਤੱਕ ਖਿੱਚੀ ਹੈ।
ਸਰ ਭਲਕਾ ਲਗ ਬੋਲ ਸੁਲੀਨਤ,
ਜਿਹੜਾ ਤੀਰ ਦਾ ਅਗਲਾ ਸਿਰਾ ਹੁੰਦਾ ਨਾ ਮੁਖੀ ਤੱਕ ਤੀਰ ਖਿੱਚ ਦਿੱਤਾ ਸਤਿਗੁਰਾਂ ਨੇ, ਉਹ ਤੰਦੀ ਕੰਨਾਂ ਤੱਕ ਮਹਾਰਾਜ ਜੀ ਨੇ ਖਿੱਚ ਕੇ ਚਿਰੜ ਚਿਰੜ ਕਰਾ ਦਿੱਤੀ।
ਐਂਚੇ ਮਹਾ ਚਾਂਪ ਚਿਰਰਾਨੋ,
ਤੇ ਕਹਿੰਦੇ ਜਦੋਂ ਤੰਦੀ ਖਿੱਚੀ ਨਾ ਮਹਾਰਾਜ ਜੀ ਨੇ ਕੰਨਾਂ ਤੱਕ, ਤੇ ਧਨਖ ਜਿਹੜਾ ਉਹ ਚਿਰੜ ਚਿਰੜ ਕਰਦਾ, ਉਹ ਮੋਟੀ ਲੜ ਹੁੰਦੀ ਹੈ ਨਾ ਛੜ, ਉਹ ਬੜੀ ਚਿਰੜ ਚਿਰੜ ਕਰਦੀ ਹੈ, ਚਿਰੜਾ ਕੇ ਰੱਖ ਦਿੱਤਾ ਸਤਿਗੁਰਾਂ ਨੇ।
ਤਜੇ ਤੀਰ ਉੱਠ ਸ਼ਬਦ ਭਿਆਨੋ,
ਤੇ ਤੀਰ ਜਦੋਂ ਛੱਡਿਆ ਤੇ ਬੜੀ ਭਿਆਨਕ ਆਵਾਜ਼ ਆਈ ਤੀਰ ਛੱਡਣ ਵੇਲੇ।
ਅਤੇ ਉਹ ਨਿਸ਼ਾਨੋ ਗਇਓ ਅਗਾਰੇ,
ਜਿਹੜਾ ਨਿਸ਼ਾਨਾ ਮਹਾਰਾਜ ਜੀ ਨੇ ਲਾਇਆ ਸੀ ਉਸ ਨਿਸ਼ਾਨੇ ਤੋਂ ਵੀ ਕਹਿੰਦੇ ਤੀਰ ਅੱਗੇ ਚਲਾ ਗਿਆ।
ਧਰਨੀ ਧਸਿਓ ਸੁਪੰਖ ਨਿਆਰੇ,
ਕਹਿੰਦੇ ਤੀਰ ਜ਼ਮੀਨ ਦੇ ਵਿੱਚ ਧਸ ਗਿਆ ਤੇ ਪਿੱਛੇ ਖੰਭ ਜੇ ਬਾਕੀ ਬਾਹਰ ਰਹਿ ਗਏ, ਸਾਰਾ ਤੀਰ ਜ਼ਮੀਨ ਦੇ ਅੰਦਰ ਧਸ ਗਿਆ।
ਬਹੁਰ ਬਾਣ ਲੈ ਅਪਰ ਚਲਾਏ,
ਫਿਰ ਮਹਾਰਾਜ ਜੀ ਨੇ ਹੋਰ ਬਾਣ, ਕਿਉਂਕਿ ਸਤਿਗੁਰੂ ਉੱਚੇ ਥਾਂ ਤੇ ਖੜੇ ਸੀ ਅੱਗੇ ਜਗ੍ਹਾ ਨੀਵੀ ਸੀ, ਉਹ ਮਹਾਰਾਜ ਜੀ ਨੂੰ ਉੱਤੋਂ ਚਲਾਇਆ ਤੀਰ ਥੱਲੇ ਦਾ ਨਿਸ਼ਾਨਾ ਲਾ ਕੇ, ਤੇ ਜ਼ਮੀਨ ਦੇ ਵਿੱਚ ਧਸ ਗਿਆ, ਫਿਰ ਦੂਜਾ ਤੀਰ ਚਲਾਇਆ ਹੈ।
ਸਹਿਜ ਸੁਭਾਇਕ ਸਭਨ ਦਿਖਾਇਓ,
ਸਹਿਜ ਸੁਭਾਏ ਤੀਰ ਚਲਾਉਂਦੇ ਨੇ ਨਾਲੇ ਸਾਰਿਆਂ ਨੂੰ ਵਿਖਾਉਂਦੇ ਹਨ।
ਗਜ ਤਿਆਰ ਵੈ ਆਇਓ ਨ ਜਾਵਦ, ਤੀਰ ਚਲਾਏ ਦਿਖਾਵਤ ਤਾਵਦ।
ਜਦੋਂ ਤੱਕ ਹਾਥੀ ਤਿਆਰ ਹੋ ਕੇ ਆਇਆ ਨਹੀਂ ਉਦੋਂ ਤੱਕ ਮਹਾਰਾਜ ਜੀ ਤੀਰ ਅੰਦਾਜ਼ੀ ਕਰਦੇ ਰਹੇ, ਉਦੋਂ ਤੱਕ ਸਤਿਗੁਰੂ ਜੀ ਪੱਥੇ ਚੋਂ ਤੀਰ ਕੱਢਦੇ ਨੇ, ਇੱਕ ਨਹੀਂ ਕਈ ਤੀਰ ਚਲਾ ਕੇ ਮਹਾਰਾਜ ਜੀ ਨੇ ਵਿਖਾਏ। ਭਾਈ ਰਾਮ ਕੋਇਰ ਜੀ ਵੇਖ ਰਹੇ ਨੇ, ਸ਼ੰਕਾ ਸੀ ਨਾ ਮਨ ਵਿੱਚ ਕਿਵੇਂ ਚਲਾਣਗੇ ਤੀਰ, ਪਤਾ ਨਹੀਂ ਕਿਉਂ ਰੱਖਿਆ ਗੁਰੂ ਸਾਹਿਬ ਨੇ ਕਮਾਣ ਆਪਣੇ ਕੋਲ, ਮਹਾਰਾਜ ਜੀ ਨੂੰ ਸ਼ੰਕਾ ਕੱਢ ਦਿੱਤਾ ਅੰਦਰੋਂ, ਉਹ ਸ਼ੰਕਾ ਨਿਵਾਰ ਦਿੱਤਾ ਵੀ ਇਹ ਤੀਰ ਅਸੀਂ ਕਮਾਣ ਰੱਖੀ ਦੀ, ਇਹ ਚਲਾਣੀ ਵੀ ਜਾਣਦੇ ਹਾਂ, ਇਹਦੇ ਚਲਾਉਣ ਵਾਸਤੇ ਸਾਡੀਆਂ ਬਾਹਾਂ ਵਿੱਚ ਭੁਜ ਦੰਡਿਆਂ ਵਿੱਚ ਬਲ ਵੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਕਈ ਤੀਰ ਚਲਾ ਕੇ ਵਿਖਾਏ ਜਦੋਂ ਤੱਕ ਹਾਥੀ ਤਿਆਰ ਹੋ ਕੇ ਨਹੀਂ ਆਇਆ।
ਦੇਖ ਦੇਖ ਵਿਸਮੈ ਹੋਏ ਰਹੇ,
ਦੇਖ ਵੇਖ ਕੇ ਹੈਰਾਨ ਹੋ ਗਏ ਸਾਰੇ ਕਿ ਗੁਰੂ ਪਾਤਸ਼ਾਹ ਜੀ ਅੱਜ ਬੜੇ ਤੀਰ ਚਲਾ ਰਹੇ ਨੇ, ਭਾਈ ਰਾਮ ਕੋਇਰ ਜੀ ਵੀ ਵੇਖ ਕੇ ਹੈਰਾਨ ਹੋ ਰਹੇ ਨੇ।
ਬੱਪੂ ਅਲਪ ਬਲ ਕਿਵੇਂ ਲਹੇ,
ਭਾਈ ਰਾਮ ਕੋਇਰ ਜੀ ਦੇ ਮਨ ਚ ਹਲੇ ਵੀ ਸੰਸਾ ਥੋੜਾ ਜਿਹਾ, ਕਹਿੰਦੇ ਵੀ ਸਰੀਰ ਤਾਂ ਛੋਟਾ ਜਿਹਾ ਤੇ ਬਲ ਇੰਨਾ ਕਿੱਡਾ ਇਹਨਾਂ ਦੇ ਸਰੀਰ ਵਿੱਚ। ਹਾਲੇ ਵੀ ਮਨ ਚ ਸ਼ੰਕਾ ਫਿਰ ਵੀ ਥੋੜਾ ਜਿਹਾ ਰਹਿ ਗਿਆ। ਇੱਕ ਸ਼ੰਕਾ ਤਾਂ ਨਿਕਲ ਗਿਆ ਵੀ ਕਮਾਨ ਚਲਾ ਲੈਂਦੇ ਨੇ, ਹੁਣ ਦੂਜਾ ਸ਼ੰਕਾ ਪੈ ਗਿਆ ਮਨ ਚ ਵੀ ਸਰੀਰ ਤਾਂ ਛੋਟਾ ਜਿਹਾ ਲੱਗਦਾ ਹੋਲਾ ਜਿਹਾ, ਪਰ ਅੰਦਰ ਤਾਕਤ ਇੰਨੀ ਕਿਵੇਂ ਹੈ ਵੀ ਸਰੀਰ ਤਾਂ ਹੋਲਾ ਜਿਹਾ ਲੱਗਦਾ ਤੇ ਅੰਦਰ ਇੰਨਾ ਭਾਰੀ ਬਲ ਭਰਿਆ ਹੋਇਆ, ਸ਼ਕਤੀ ਭਰੀ ਹੋਈ ਆ, ਇਹ ਕਿਵੇਂ ਹੋ ਸਕਦਾ ਹੈ?
ਰਾਮ ਕੋਇਰ ਨੇ ਜਾਨੀ ਬਾਤ, ਹਿਰਦੈ ਬਿਸੂਰਤ ਪਾਬੋ ਭਾਂਤ।
ਫਿਰ ਸਮਝ ਆਈ, ਉਹ ਮੈਂ ਤਾਂ ਨਾਹਕ ਹੀ ਬਿਨਾਂ ਕਾਰਨ ਤੋਂ ਸੰਦੇਹ ਕਰ ਰਿਹਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜਗਤ ਦੇ ਰਚਣਹਾਰ ਨੇ ਮਨ ਚ ਫਿਰ ਝੂਰਾ ਝੋਰਾ ਕਰਨ ਲੱਗੇ ਭਾਈ ਰਾਮ ਕੋਇਰ ਜੀ ਆਪਣੇ ਮਨ ਵਿੱਚ,
ਵਿਸ਼ਵ ਰਚਨ ਪਾਲਨ ਸੰਹਾਰ।
ਆਖਿਆ ਇਹਨਾਂ ਚ ਤਾਕਤ ਕਿਉਂ ਨਾ ਹੋਵੇ, ਇਹ ਤਾਂ ਸਾਰੇ ਸੰਸਾਰ ਦੇ ਰਚਣਹਾਰ ਤੇ ਪਾਲਣਹਾਰ ਨੇ, ਰਚਦੇ ਵੀ ਨੇ ਪਾਲਦੇ ਵੀ ਨੇ ਤੇ ਸੰਘਾਰਦੇ ਵੀ ਨੇ, ਤਿੰਨਾਂ ਸ਼ਕਤੀਆਂ ਦੇ ਮਾਲਕ ਹਨ।
ਅਤ ਸ਼ਕਤੀ ਧਰ ਗੁਰੂ ਉਦਾਰ।
ਇਹੋ ਜੀ ਅਤ ਦੀ ਸ਼ਕਤੀ ਧਾਰਨ ਕਰਨ ਵਾਲੇ ਉਦਾਰ ਸਤਿਗੁਰੂ ਨੇ ਕਲਗੀਧਰ ਜੀ।
ਜੇ ਸਮ ਜਗ ਮੈਂ ਅਪਰ ਨਬੀਆ, ਤਿਸ ਮੈਂ ਕਿਮ ਸ਼ੰਕਾ ਕਰਨੀਆ।
ਜਿਨ੍ਹਾਂ ਦੇ ਸਮਾਨ ਜਗਤ ਵਿੱਚ ਕੋਈ ਹੋਰ ਦੂਜਾ ਹੈ ਹੀ ਨਹੀਂ, ਉਹਨਾਂ ਉੱਤੇ ਸ਼ੰਕਾ ਕਰਨਾ ਮੇਰੇ ਲਈ ਠੀਕ ਨਹੀਂ ਹੈ। ਹੁਣ ਭਾਈ ਰਾਮ ਕੋਇਰ ਜੀ ਮਨ ਚ ਪਛਤਾਵਾ ਵੀ ਕਰ ਰਹੇ ਨੇ ਕਿ ਸਤਿਗੁਰਾਂ ਵਰਗਾ ਹੋਰ ਕੋਈ ਨਹੀਂ, ਗੁਰ ਜੈਸਾ ਨਾਹੀ ਕੋ ਦੇਵ। ਸਤਿਗੁਰਾਂ ਵਰਗਾ ਕੋਈ ਨਹੀਂ, ਗੁਰੂ ਜੈਸਾ ਕੋਈ ਨਹੀਂ, ਤੇ ਮੈਂ ਉਹਨਾਂ ਤੇ ਸ਼ੰਕਾ ਕੀਤਾ, ਇਹ ਮੇਰੀ ਮਲਨਤਾਈ ਹੈ, ਮੇਰੇ ਹਿਰਦੇ ਦੀ ਮਲਨਤਾਈ ਹੈ, ਉਹਨਾਂ ਤੇ ਸ਼ੰਕਾ ਕਰਨਾ ਠੀਕ ਨਹੀਂ।
ਇੰਦਰ ਆਦਿ ਜਿਸ ਆਏ ਸਮਾਏ,
ਇੰਦਰ ਆਦਿਕ ਦੇਵਤੇ ਵੀ ਜਿਨ੍ਹਾਂ ਦੀ ਆਗਿਆ ਵਿੱਚ ਚੱਲਦੇ ਨੇ,
ਚਾਹੇ ਸੁਕਰੈ ਮੁਰੈ ਕਿਮ ਨਾਏ,
ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਤੇ ਮੁੜ ਕੋਈ ਵੀ ਇਹਨਾਂ ਦਾ ਕਿਹਾ ਹੋਇਆ ਇਹਨਾਂ ਦੇ ਕੀਤੇ ਹੋਏ ਨੂੰ ਮੋੜ ਨਹੀਂ ਸਕਦਾ।
ਇਤਨੇ ਮੈਂ ਹਾਥੀ ਸ਼ੁਭ ਆਏ,
ਇਹਨੇ ਨੂੰ ਸਤਿਗੁਰਾਂ ਦਾ ਹਾਥੀ ਤਿਆਰ ਕਰਕੇ ਜਿਹੜੇ ਸੇਵਾਦਾਰ ਸਾਨੂੰ ਲੈ ਆਏ,
ਚਲਿਓ ਅਚਲ ਤਿਮ ਸ਼ੋਭ ਸੁਹਾਏ।
ਔਰ ਹਾਥੀ ਬੜੀ ਸੋਹਣੀ ਸੋਭਾ ਨਾਲ ਸਜਿਆ ਹੋਇਆ ਚੱਲ ਕੇ ਆਇਆ ਹੈ,
ਝਾਲਰਦਾਰ ਝੁੱਲ ਚਮਕੰਤਾ,
ਤੇ ਝਾਲਰਦਾਰ ਝੁੱਲ ਪਾਈ ਹੋਈ ਹਾਥੀ ਨੂੰ ਬੜਾ ਸੋਹਣਾ ਸ਼ਿੰਗਾਰਿਆ ਹੋਇਆ,
ਜ਼ਰੀ ਸਡੋਰ ਪ੍ਰਕਾਸ਼ ਕਰੰਤਾ,
ਜ਼ਰੀਦਾਰ ਕੱਪੜਾ ਪਾਇਆ ਹੋਇਆ ਹਾਥੀ ਤੇ ਬੜਾ ਸੋਹਣਾ ਚਮਕਦਾ, ਬੜਾ ਸੋਹਣਾ ਹੋਦਾ ਪਾਇਆ ਹੋਤਾ, ਅੰਬਾਰੀ ਪਾਈ ਹੋਈ ਸੋਨੇ ਦੀ ਦਸਵੇਂ ਪਾਤਸ਼ਾਹ ਵਾਸਤੇ,
ਕੰਟਨ ਕੋਠਨ ਕਾਰੇ ਉਠੰਤਾ,
ਗਲ ਦੇ ਵਿੱਚ ਉਹਦੇ ਇੱਕ ਕੜਿਆਲ ਵੀ ਬੱਧਾ, ਘੰਟੀ ਬੱਧੀ ਹੋਈ ਹੈ, ਜਦੋਂ ਟੁਰਦਾ ਮਸਤ ਮਸਤ ਚਾਲ ਹਾਥੀ ਤੇ ਉਹ ਵੀ ਖੜਕਦੀ ਹੈ,
ਅਜ ਗਾਹਨ ਸੋ ਅਧਿਕ ਸੁਭੰਤਾ,
ਔਰ ਗਜ ਗਾਹ ਵੀ ਲਾਈ ਹੋਈ ਸਿਰ ਤੇ ਬੜੀ ਸੋਭਾ ਪਾ ਰਹੀ ਹੈ,
ਸਿਰ ਪਰ ਸਿਰੀ ਸੁਚਾਮੀ ਕਰਕੇ,
ਔਰ ਫਿਰ ਸਿਰ ਦੇ ਉੱਤੇ ਉਹਦੇ ਇੱਕ ਬੜੀ ਸੋਹਣੀ ਕਲਗੀ ਲਾਈ ਹੋਈ, ਉਹ ਵੀ ਚਾਂਦੀ ਦੀ ਬਣੀ ਹੋਈ, ਬੜੀ ਸੁੰਦਰ ਹੈ,
ਮਨੋ ਕਾਮ ਕਾਰੀਗਰ ਕਰਕੇ,
ਕਹਿੰਦੇ ਮਾਨੋ ਕਾਮ ਦੇਵ ਨੇ ਕਾਰੀਗਰਤਾ ਕਰਕੇ ਇਸ ਹਾਥੀ ਨੂੰ ਤਿਆਰ ਕੀਤਾ ਹੋਵੇ,
ਹੱਦ ਹੋਦਾ ਬਣ ਰਹੇ ਹੋ,
ਬੜਾ ਸੋਹਣਾ ਹੋਦਾ ਬਣਿਆ ਹੋਇਆ, ਦੁਤੀ ਦਾ ਪ੍ਰਕਾਸ਼ ਦੀ ਹੱਦ ਬਣੀ ਹੋਈ ਆ, ਹੋਦਾ ਇੰਨਾ ਚਮਕ ਰਿਹਾ,
ਆਇਓ ਨਿਕਟ ਗੁਰੂ ਨੇ ਲਇਓ।
ਮਹਾਰਾਜ ਜੀ ਦੇ ਕੋਲ ਜਦੋਂ ਹਾਥੀ ਆਇਆ, ਕਲਗੀਧਰ ਜੀ ਨੇ ਵੇਖਿਆ,
ਰਾਮ ਕੋਇਰ ਕੀ ਗੈ ਕਰ ਬਾਹੋ,
ਮਹਾਰਾਜ ਜੀ ਨੇ ਭਾਈ ਰਾਮ ਕੋਇਰ ਜੀ ਦੀ ਬਾਂਹ ਫੜੀ, ਕਹਿੰਦੇ ਆਓ ਚੱਲੀਏ, ਭਾਈ ਰਾਮ ਕੋਇਰ ਸਾਹਿਬ ਦੀ ਬਾਂਹ ਫੜ ਲਈ। ਹੁਣ ਕਿੱਡੀ ਉੱਚੀ ਅਵਸਥਾ ਹੋਵੇਗੀ ਭਾਈ ਰਾਮ ਕੋਇਰ ਦੀ, ਜਿਹਦੀ ਬਾਂਹ ਫੜ ਕੇ ਕਲਗੀਧਰ ਜੀ ਲੈ ਕੇ ਜਾ ਰਹੇ, ਇਹ ਵੀ ਕੋਈ ਤਪੱਸਿਆ ਹੀ ਹੈ ਨਾ। ਬਾਂਹ ਫੜੀ ਭਾਈ ਰਾਮ ਕੋਇਰ ਸਾਹਿਬ ਦੀ ਤੇ ਬਾਂਹ ਫੜ ਕੇ ਮਹਾਰਾਜ ਜੀ ਹਾਥੀ ਵੱਲ ਲੈ ਗਏ,
ਪਾਤ ਪਾਸ ਚ ਡਾਮਨ ਕੋਤਾਓ।
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਕੋਲ ਹੋਏ ਹਾਥੀ ਤੇ ਚੜਨ ਵਾਸਤੇ,
ਤਬੈ ਮਹਾਵਤ ਗਜ ਬੈਠਾਇਓ,
ਜਿਹੜਾ ਮਹਾਵਤ ਸੀ ਉਹਨੇ ਹਾਥੀ ਥੱਲੇ ਬਿਠਾ ਦਿੱਤਾ,
ਚੜਨ ਹੇਤ ਗੁਰ ਚਰਨੇ ਉਠਾਇਓ,
ਹਾਥੀ ਤੇ ਚੜਨ ਵਾਸਤੇ ਮਹਾਰਾਜ ਜੀ ਨੇ ਆਪਣੇ ਚਰਨ ਚੁੱਕੇ ਹਨ,
ਧਰ ਕਰ ਰਾਮ ਕੋਇਰ ਕੇ ਕੰਧ, ਦੀਨ ਸਪਾਰ ਦੀਨ ਗਨ ਬੰਦ
ਚਰਨ ਚੁੱਕਿਆ ਹਾਥੀ ਤੇ ਚੜਨ ਵਾਸਤੇ ਨਾ ਤੇ ਆਪਣੇ ਹੱਥ ਦਾ ਵਜਨ ਇੱਕ ਹੱਥ ਦਾ ਵਜਨ ਉਹ ਭਾਈ ਰਾਮ ਕੁਇਰ ਦੇ ਮੋਢੇ ਤੇ ਪਾ ਕੇ ਮਹਾਰਾਜ ਜੀ ਹਾਥੀ ਤੇ ਚੜਨ ਲੱਗੇ ਤੇ ਥੋੜਾ ਜਿਹਾ ਵਜਨ ਮਹਾਰਾਜ ਜੀ ਨੇ ਥੋੜਾ ਜਿਹਾ ਆਪਣੇ ਸਰੀਰ ਦਾ ਵਜਨ ਉਹ ਭਾਈ ਰਾਮ ਕੁਇਰ ਸਾਹਿਬ ਦੇ ਮੋਢੇ ਤੇ ਪਾਇਆ ਹੈ
ਲੱਖੋਂ ਮਨ ਕੋ ਧਰ ਕਰ ਪਾਰੇ ਗੁੱਡੀ ਬੰਸ ਬਿਨਾ ਕੋ ਧਾਰੇ
ਇਹਨੇ ਜਦੋਂ ਮੋਢੇ ਤੇ ਹੱਥ ਪਾ ਕੇ ਥੋੜਾ ਜਿਹਾ ਵਜਨ ਪਾਇਆ ਨਾ ਕਲਗੀਧਰ ਹਾਥੀ ਤੇ ਚੜਨ ਵਾਸਤੇ ਕਹਿੰਦੇ ਲੱਖਾਂ ਮਨ ਦਾ ਵਜਨ ਭਾਈ ਬੁੱਢੇ ਦੇ ਸਪੁੱਤਰ ਭਾਈ ਬੁੱਢੇ ਦੇ ਅੰਸ ਵੰਸ਼ ਦੇ ਭਾਈ ਰਾਮ ਕੁਇਰ ਸਾਹਿਬ ਦੇ ਸਰੀਰ ਤੇ ਪਾ ਦਿੱਤਾ ਤੇ ਕਹਿੰਦੇ ਜਿੰਨਾ ਵਜਨ ਮਹਾਰਾਜ ਜੀ ਨੇ ਪਾਇਆ ਇਹ ਕੇਵਲ ਬਾਬੇ ਬੁੱਢੇ ਦਾ ਵੰਸ਼ ਸੀ ਜਿਹੜਾ ਉਹ ਵਜਨ ਚੱਲ ਗਿਆ ਜੇ ਕੋਈ ਹੋਰ ਹੁੰਦਾ ਤੇ ਉਹ ਪਤਾਲ ਚ ਧੱਸ ਕੇ ਚਲਾ ਜਾਂਦਾ ਹੁਣ ਭਾਈ ਰਾਮ ਕੁਇਰ ਦਾ ਉਹ ਸੰਸਾ ਵੀ ਜਿਹੜਾ ਵੀ ਸੋਹਲਾ ਜਿਹਾ ਸਰੀਰ ਪਤਾ ਲੱਗ ਗਿਆ ਵੀ ਇੱਥੇ ਤਾਂ ਲੱਖਾਂ ਮਨ ਦਾ ਵਜਨ ਹੈ ਲੱਖਾਂ ਮਨ ਵਜਨ ਮਹਾਰਾਜ ਜੀ ਨੇ ਮਹਾਰਾਜ ਜੀ ਕਹਿੰਦੇ ਰਾਮ ਕੁਇਰ ਜੀ ਹਲੇ ਤਾਂ ਥੋੜਾ ਜਿਹਾ ਹੀ ਪਾਇਆ ਵਜਨ ਥੋੜਾ ਜਿਹਾ ਹੀ ਕਹਿੰਦੇ ਪਾਤਸ਼ਾਹ ਤੁਹਾਡੇ ਵਾਸਤੇ ਥੋੜਾ ਜਿਹਾ ਵਜਨ ਹੈ ਰੰਚਕ ਭਾਰ ਹੈ ਪਰ ਮੇਰੇ ਵਾਸਤੇ ਸੁਮੇਰ ਪਰਬਤ ਨਾਲੋਂ ਵੀ ਵੱਧ ਹੈ ਤੇ ਜਿੰਨਾ ਵਜਨ ਮਹਾਰਾਜ ਜੀ ਨੇ ਪਾਇਆ ਲੱਖਾਂ ਮਨਾਂ ਦਾ ਕਹਿੰਦੇ ਉਹ ਭਾਈ ਰਾਮ ਕੁਇਰ ਸਾਹਿਬ ਤੋਂ ਬਿਨਾਂ ਜਿਹੜੇ ਬਾਬੇ ਬੁੱਢੇ ਦੀ ਅੰਸ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਸਹਾਰ ਸਕਦਾ
ਪਰ ਜੇ ਹੋ ਤੇ ਜਾਤ ਮਿਲ ਮਾਟੇ
ਕਹਿੰਦੇ ਜੇ ਕੋਈ ਹੋਰ ਹੁੰਦਾ ਤੇ ਉਹ ਮਿੱਟੀ ਵਿੱਚ ਗਰਕ ਹੋ ਜਾਂਦਾ ਮਿਲ ਜਾਂਦਾ
ਹੋਰ ਸੰਦੇ ਤਿਸ ਕੀਨਸ ਕਾਟੇ
ਹੁਣ ਏਦਾਂ ਸਤਿਗੁਰਾਂ ਨੇ ਭਾਈ ਰਾਮ ਕੁਇਰ ਜੀ ਦੇ ਮਨ ਦਾ ਜਿਹੜਾ ਸੰਦੇਹ ਸੀ ਨਾ ਉਹ ਸੰਦੇਹ ਮਹਾਰਾਜ ਜੀ ਨੇ ਕੱਟ ਦਿੱਤਾ
ਬਿਬੈ ਪੈਰ ਚਲਵੇ ਜਗ ਲਾਗਾ
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਜਾ ਚਰਨ ਜਦੋਂ ਉੱਪਰ ਉੱਠ ਕੇ ਚਲਾਇਆ
ਬੈਠੇ ਗੁਰੂ ਜਾਏ ਤਬ ਆਗਾ
ਮਹਾਰਾਜ ਜੀ ਹਾਥੀ ਦੀ ਅੰਬਾਰੀ ਦੇ ਉੱਤੇ ਅੱਗੇ ਆ ਕੇ ਬੈਠ ਗਏ
ਕਹਿਓ ਕਿ ਆਓ ਖਵਾਸੀ ਮਾਏ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਾਈ ਰਾਮ ਕੁਇਰ ਜੀ ਆਓ ਤੁਸੀਂ ਵੀ ਖਵਾਸੀ ਵਿੱਚ ਉੱਤੇ ਅੰਬਾਰੀ ਵਿੱਚ ਆ ਜਾਓ
ਜਦੋਂ ਸੰਗ ਸ਼੍ਰੀ ਮੁਖ ਕਹਿਓ ਤਾਏ
ਮਹਾਰਾਜ ਜੀ ਕਹਿੰਦੇ ਆਓ ਸਾਡੇ ਨਾਲ ਹੀ ਬਹਿ ਜਾਓ ਅੰਬਾਰੀ ਵਿੱਚ ਸਤਿਗੁਰੂ ਕਹਿੰਦੇ ਸਾਡੇ ਨਾਲ ਹੀ ਬੈਠ ਜਾਓ ਤੇ ਸਾਡੇ ਨਾਲ ਚੱਲੋ
ਹੱਥ ਜੋੜ ਬੇਨਤੀ ਤਬ ਠਾਨੇ ਜਗਤ ਚਰਾਚਰ ਕੇ ਤੁਮ ਸਵਾਮੀ
ਜਦੋਂ ਮਹਾਰਾਜ ਜੀ ਨੇ ਕਿਹਾ ਨਾ ਭਾਈ ਰਾਮ ਕੁਇਰ ਜੀ ਆ ਜਾਓ ਸਾਡੇ ਨਾਲ ਹੀ ਬਹਿ ਜਾਓ ਚੱਲੀਏ ਤੇ ਭਾਈ ਰਾਮ ਕੁਇਰ ਨੇ ਹੱਥ ਜੋੜੇ ਆਖਿਆ ਹੇ ਜਗਤ ਗੁਰੂ ਜਿਤਨਾ ਜੜ ਚੇਤਨ ਸੰਸਾਰ ਦਾ ਪਸਾਰਾ ਇਹਦੇ ਤੁਸੀਂ ਸਵਾਮੀ ਹੋ
ਸਮ ਬੈਠਬ ਕੇ ਉਚਿਤ ਨਾ ਮੋਹੇ
ਮਹਾਰਾਜ ਮੈਂ ਤੁਹਾਡੇ ਬਰਾਬਰ ਬੈਠਾ ਮੇਰੇ ਚ ਇੰਨੀ ਤਾਕਤ ਨਹੀਂ ਇਹ ਉਚਿਤ ਨਹੀਂ ਹੈ ਕਿ ਮੈਂ ਤੁਹਾਡੇ ਬਰਾਬਰ ਬੈਠਾ
ਮਹਾ ਅਵਗਿਆ ਮੁਝ ਤੇ ਹੋਏ
ਮਹਾਰਾਜ ਜੀ ਮੇਰੇ ਤੋਂ ਬੜੀ ਵੱਡੀ ਭਾਰੀ ਅਵਗਿਆ ਹੋਈ ਹੈ
ਸੁਣ ਮੁਸਕਾਨੇ ਬਾਕ ਬਖਾਨਾ ਆਓ ਆਓ ਬੈਠੋ ਇਸ ਥਾਨਾ
ਮਹਾਰਾਜ ਜੀ ਸੁਣ ਕੇ ਮੁਸਕਰਾ ਪਏ ਤੇ ਕਹਿੰਦੇ ਨਹੀਂ ਨਹੀਂ ਭਾਈ ਰਾਮ ਕੁਇਰ ਜੀ ਆਓ ਆਓ ਤੁਸੀਂ ਮਨ ਚ ਏਦਾਂ ਦਾ ਕੋਈ ਭਰਮ ਨਾ ਰੱਖੋ ਆ ਜਾਓ ਸਾਡੇ ਕੋਲ ਤੁਸੀਂ ਆ ਜਾਓ ਬੈਠ ਜਾਓ ਏਦਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਰ ਬਾਰ ਕਹਿ ਕੇ ਭਾਈ ਰਾਮ ਕੁਇਰ ਸਾਹਿਬ ਜੀ ਨੂੰ ਆਪਣੇ ਕੋਲ ਬਿਠਾਇਆ
ਕਹਿ ਬੋ ਬਾਰੇ ਅਡੂ ਅਰੁਡਨ ਕੀਨਾ
ਬਾਰ ਬਾਰ ਕਹਿ ਕੇ ਭਾਈ ਰਾਮ ਕੁਇਰ ਜੀ ਨੂੰ ਆਪਣੇ ਲਾਗੇ ਬਿਠਾ ਲਿਆ
ਚਲੇ ਪੰਥ ਗੁਰ ਕੈਤ ਪ੍ਰਮੀਨਾ
ਏਦਾਂ ਮਹਾਰਾਜ ਜੀ ਬਚਨ ਕਰਕੇ ਚੱਲ ਪਏ
ਸਿੱਖੀ ਕੇ ਸਤੰਭ ਗਿਰ ਜੈਸੇ
ਮਹਾਰਾਜ ਸੱਚੇ ਪਾਤਸ਼ਾਹ ਜਾਂਦਿਆਂ ਜਾਂਦਿਆਂ ਬਚਨ ਕਰਦੇ ਕਹਿੰਦੇ ਭਾਈ ਰਾਮ ਕੁਇਰ ਜੀ ਜਿਵੇਂ ਸਿੱਖੀ ਦਾ ਸਤੰਭ ਹੁੰਦਾ ਨਾ ਸਿੱਖੀ ਦੇ ਜਿਵੇਂ ਕੋਈ ਥੰਭ ਹੁੰਦਾ ਕਿਸੇ ਮਕਾਨ ਨੂੰ ਥੰਮਣ ਵਾਲਾ ਏਦਾਂ ਤੁਸੀਂ ਵੀ ਸਿੱਖੀ ਦੇ ਸਤੰਭ ਹੋ
ਮਾਇਆ ਵਾਯੂ ਪਾਏ ਕਰ ਐਸੇ
ਮਾਇਆ ਦੀ ਹਵਾ ਜਿਹੜੀ ਚੱਲਣ ਕਰਕੇ
ਸ਼ਰਧਾ ਥਿਰਤਾ ਤੇ ਚੱਲ ਪਰੈ
ਸ਼ਰਧਾ ਦੀ ਥਿਰਤਾ ਤੋਂ ਚੱਲ ਪੈਂਦਾ ਹੈ
ਤੂੰ ਅਪਰ ਕਿਆ ਗਿਣਤੀ ਕਰੈ
ਹੋਰ ਕੀ ਗਿਣਤੀ ਕਰੀਏ ਕਹਿੰਦੇ ਵੀ ਪਹਾੜ ਵੀ ਚੱਲ ਪੈਣ ਜੇ ਮਾਇਆ ਵਰਤ ਜਾਏ ਨਾ ਤੇ ਪਹਾੜ ਵੀ ਚਲਾਏ ਮਾਨ ਹੋ ਜਾਂਦੇ ਨੇ ਹੋਰ ਤਾਂ ਕਿਸੇ ਦੀ ਕੀ ਗਿਣਤੀ ਕਰਨੀ ਹੈ
ਲਾਜ ਭਾਰਤੇ ਨਮਰੀ ਹੋਵਾ राम कुर ने ऊचो जुआ।
जदों महाराज जी ने बचन कहे ना भाई राम कुर जी इन्ने ज्यादा शर्मिंदा हुए, इन्ने ज्यादा शर्मिंदा हुए कि सिर ही नीवा कर लिया, धोन नीवी कर ली, अपना सिर नहीं उत्ते चुकदे। इन्नी ज्यादा मन दे विच लाज आई कि मैं सतगुरां ते शंका कीता, गुरु साहब जी जानी जान जान गए ने और मैनू कह रहे ने कि जे माया दी आवाज चले ते पहाड़ भी हिल जांदे ने, थंब तां कोई मतलब ही नहीं है भी हिले ना हिले, बंदे दी तां की ताकत है। ए सुन के भाई राम कुर साहब जी ने उच्चा चुक के सिर नहीं वेखिया।
सुनो नाथ तब परबल माया ब्रह्मादक जिसने परमाया।
कह लगे हे जगत गुरु सच्चे पातशाह तुहाडी माया बड़ी प्रबल है, तुहाडी माया बड़ी बलवान है महाराज, ब्रह्मा विष्णु वर्गियां नूं भी भरमा लैंदी है।
भयो गोपाल आप जब आछे हर ले गयो गोप तिस पाछे।
कहिंदे हुण जिवें कृष्ण जी होए द्वापर युग विच ते ब्रह्मा जी आए, उन्हां ने जिन्ने उन्हां दे गऊआं सन, एक साखी आउंदी कृष्ण दे जीवन दी, ਉਹ ਸਾਰੀਆਂ ਚੋਰੀ ਕਰਕੇ ਲੈ ਗਿਆ।
ਅਪਰਲੀਏ ਰਚਨਾ ਹੈ ਨ ਜਾਣੇ।
ਕ੍ਰਿਸ਼ਨ ਜੀ ਨੇ ਨਵੇਂ ਜਿਹੜੇ ਜਿਹੜੀਆਂ ਗਊਆਂ ਆਦਿਕ ਵਛੜੇ ਸਨ ਉਹ ਨਵੇਂ ਰਚ ਦਿੱਤੇ, ਕਿਸੇ ਨੂੰ ਪਤਾ ਨਹੀਂ ਲੱਗਾ।
ਤਬ ਸ਼੍ਰੀ ਕ੍ਰਿਸ਼ਨ ਰੂਪ ਹਰ ਮਾਨੇ।
ਉਸ ਵਕਤ ਸ਼੍ਰੀ ਕ੍ਰਿਸ਼ਨ ਜੀ ਹਰੀ ਰੂਪ ਸਨ।
ਅਸ ਮਾਇਆ ਤੇ ਆਪ ਬਚਾਵੋ ਰਾਖੋ ਨਿਸ਼ਚਾ ਨਹੀਂ ਡੁਲਾਵੋ।
ਇਹੋ ਜੀ ਜਿਹੜੀ ਮਾਇਆ ਮਹਾਰਾਜ ਜੀ ਉਹਦੇ ਤੋਂ ਤੁਸੀਂ ਆਪ ਹੀ ਬਚਾ ਸਕਦੇ ਹੋ, ਤੁਸੀਂ ਨਿਸ਼ਚਾ ਰਖਵਾਓ ਤੇ ਕੋਈ ਰੱਖ ਸਕਦਾ ਤੇ ਉਹ ਨਹੀਂ ਡੋਲ ਸਕਦਾ।
ਬ੍ਰਹਮਾਦਿਕ ਭਰਮੇ ਜਬ ਐਸੇ।
ਬ੍ਰਹਮਾ ਵਰਗੇ ਮਹਾਰਾਜ ਜੀ ਇਸ ਮਾਇਆ ਕਰਕੇ ਭਰਮ ਗਏ।
ਹਮ ਜੈਸਨ ਕੀ ਗਿਣਤੀ ਕੈਸੇ।
ਮਹਾਰਾਜ ਮੇਰੇ ਵਰਗਿਆਂ ਦੀ ਤਾਂ ਗਿਣਤੀ ਕੀ ਹੈ।
ਰਾਵਣ ਨੇ ਨਿਜ ਬਿਰਦ ਸੰਭਾਰਾ ਔਰ ਬਿਕਾਰ ਮਮ ਦੂਰ ਬਿਦਾਰਾ।
ਮਹਾਰਾਜ ਤੁਸੀਂ ਆਪਣਾ ਬਿਰਦ ਸੰਭਾਲਿਆ ਹੈ ਔਰ ਮਹਾਰਾਜ ਆਪਣੀ ਕਰਣਾ ਕਰਕੇ ਮੇਰੇ ਮਨ ਦਾ ਸੰਦੇਹ ਕੱਟ ਦਿੱਤਾ। ਮਹਾਰਾਜ ਜੀ ਮੇਰੇ ਹਿਰਦੇ ਦਾ ਵਿਕਾਰ ਦੂਰ ਕਰ ਦਿੱਤਾ ਹੈ।
ਭਈ ਜਥਾ ਪਾਖੀ ਏਕ ਤਥਾ।
ਖਾਲਸਾ ਜੀ ਇਹ ਜਿਵੇਂ ਹੋਈ ਆ ਉਸੇ ਤਰ੍ਹਾਂ ਆਪ ਜੀ ਨੂੰ ਕਥਾ ਸੁਣਾਈ ਹੈ।
ਅਗਰ ਕਹੋ ਕਿਛ ਇਨ ਕੀ ਕਥਾ।
ਭਾਈ ਰਾਮ ਕੁਰ ਜੀ ਦੀ ਹੋਰ ਵੀ ਥੋੜੀ ਕਥਾ ਹੋਰ ਕਹਿੰਦੇ ਹਾਂ।
ਇੱਕ ਦਿਨ ਬੈਠੇ ਲੱਗੇ ਉਹ ਦੀਵਾਨ ਰਾਮ ਕੁਰ ਗੁਰ ਨਿਕਟ ਸੁਝਾ।
ਇੱਕ ਦਿਨ ਭਾਈ ਰਾਮ ਕੁਰ ਸਾਹਿਬ ਜੀ ਸਤਿਗੁਰਾਂ ਦੇ ਦੀਵਾਨ ਵਿੱਚ ਬੈਠੇ ਹੋਏ ਸਨ।
ਜਿੱਥੇ ਉਹ ਖਾਲਸਾ ਤਵੈ।
ਖਾਲਸਾ ਸਤਿਗੁਰਾਂ ਦੇ ਚਾਰੇ ਪਾਸੇ ਬੈਠਾ ਹੋਇਆ ਸੀ।
ਦਰਸ਼ਨ ਲੇ ਤੇ ਆਨੰਦਿਤ ਸਭੈ।
ਸਾਰੇ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਨੇ, ਆਨੰਦਿਤ ਹੋ ਰਹੇ ਨੇ।
ਬਿਰਧ ਬੰਸ ਪਰ ਖੁਸ਼ੀ ਮਾਨੇ।
ਬਾਬੇ ਬੁੱਢੇ ਦੀ ਹੰਸ ਤੇ ਗੁਰੂ ਸਾਹਿਬ ਦੀ ਬੜੀ ਭਾਰੀ ਖੁਸ਼ੀ ਹੈ।
ਕਰੈ ਸਦਾ ਗੁਰ ਸਭ ਮਨ ਜਾਣੇ।
ਸਾਰੇ ਜਾਣਦੇ ਨੇ ਕਿ ਸਤਿਗੁਰੂ ਜੀ ਭਾਈ ਰਾਮ ਕੁਰ ਜੀ ਦਾ ਬੜਾ ਸਤਿਕਾਰ ਕਰਦੇ ਹਨ।
ਜਬ ਕਬ ਸੰਗਤ ਚੱਲ ਕਰ ਆਵੇ।
ਜਦੋਂ ਕਦੋਂ ਗੁਰੂ ਕੀਆਂ ਸੰਗਤਾਂ ਚੱਲ ਕੇ ਆਉਂਦੀਆਂ ਹਨ।
ਦਰਸ਼ਨ ਕਰ ਅਕੋਰੇ ਅਰ ਪਾਵੇ।
ਔਰ ਸਤਿਗੁਰਾਂ ਦੇ ਦਰਸ਼ਨ ਕਰਕੇ ਭੇਟਾਵਾਂ ਭੇਟ ਕਰਦੇ ਹਨ।
ਤਬ ਕਲਗੀਧਰ ਦੇ ਉਪਦੇਸ਼।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਭ ਨੂੰ ਉਪਦੇਸ਼ ਦਿੰਦੇ ਨੇ।
ਪੈਰੋ ਕਾਚਰ ਕੋ ਸਿਰ ਕੇ।
ਮਹਾਰਾਜ ਜੀ ਕਹਿੰਦੇ ਭਾਈ ਤੇੜ ਕਛਹਿਰਾ ਤੇ ਸਿਰ ਤੇ ਕੇਸ ਧਾਰਨ ਕਰੋ।
ਖੰਡੇ ਕੀ ਪਾਵਲ ਆਵੇ ਲੀਜੈ।
ਖੰਡੇ ਦੀ ਪੌਲ ਛਕੋ। ਜਿਹੜਾ ਵੀ ਕੋਈ ਆਉਂਦਾ ਮਹਾਰਾਜ ਜੀ ਸਭ ਨੂੰ ਇਹੀ ਉਪਦੇਸ਼ ਦਿੰਦੇ ਹਨ।
ਰਹਿਤ ਸਹਿਤੋ ਇਹ ਸ਼ਸਤਰ ਖੀਜੈ।
ਰਹਿਤ ਦੇ ਰਹਿਣੀ ਬਹਿਣੀ ਦੇ ਧਾਰਨੀ ਹੋ ਕੇ ਸ਼ਸਤਰ ਧਾਰਨ ਕਰੋ।
ਕੇਤਕ ਸਿੰਘ ਵਿਚਾਰਤ ਰਹੇ ਬਿਰਧ ਬੰਸ ਕੋ ਗੁਰ ਨੇ ਕਹਿ।
ਕਈ ਸਿੰਘ ਮਨ ਚ ਵਿਚਾਰ ਕਰਦੇ ਨੇ ਵੀ ਸਤਿਗੁਰੂ ਜੀ ਬਾਕੀ ਤਾਂ ਸਾਰਿਆਂ ਨੂੰ ਕਹਿੰਦੇ ਵੀ ਖੰਡੇ ਦੀ ਪੌਲ ਛਕੋ, ਕੇਸ ਰੱਖੋ, ਕਛਹਿਰਾ ਧਾਰਨ ਕਰੋ, ਰਹਿਤ ਬਹਿਤ ਦੇ ਧਾਰਨੀ ਹੋਵੋ, ਸ਼ਸਤਰ ਧਾਰੀ ਹੋਵੋ, ਪਰ ਕਦੇ ਭਾਈ ਰਾਮ ਕੁਰ ਜੀ ਨੂੰ ਨੀ ਕਹਿੰਦੇ ਵੀ ਤੁਸੀਂ ਵੀ ਪੌਲ ਛਕੋ। ਹੁਣ ਮਨ ਚ ਸਿੰਘਾਂ ਦੇ ਏਦਾਂ ਦਾ ਕੁਝ ਸਵਾਲ ਉੱਠਿਆ।
ਸਿਰ ਪਰ ਕੇਸ ਨਹੀਂ ਰਖਵਾਏ।
ਭਾਈ ਰਾਮ ਕੁਰ ਸਾਹਿਬ ਜੀ ਪੂਰਨ ਤੌਰ ਤੇ ਕੇਸਾ ਧਾਰੀ ਵੀ ਨਹੀਂ ਹਨ।
ਪੈਰਾਂ ਚੀਰਾ ਨਹੀਂ ਹਟਾਏ।
ਔਰ ਸਰੀਰ ਦੇ ਉੱਤੇ ਜਿਹੜਾ ਪੂਰਾ ਸਿੰਘਾਂ ਵਾਲਾ ਬਾਣਾ ਹੈ ਉਹ ਨਹੀਂ ਧਾਰਨ ਕਰਦੇ।
ਪੂਜਨ ਸਮੋ ਜਾਨ ਕਰ ਤਬੈ,
ਜਦੋਂ ਸਮਾਂ ਮਿਲਿਆ ਤੇ ਇੱਕ ਦਿਨ ਸਿੰਘਾਂ ਨੇ ਸਤਿਗੁਰਾਂ ਨੂੰ ਪੁੱਛ ਹੀ ਲਿਆ,
ਬੋਲੇ ਸਿੰਘ ਬੰਦ ਕਰ ਸਵੈ,
ਹੱਥ ਜੋੜ ਕੇ ਮਹਾਰਾਜ ਜੀ ਨੂੰ ਸਿੰਘ ਕਹਿਣ ਲੱਗੇ,
ਪ੍ਰਭ ਜੀ ਗੁਰ ਕਰਕੇ ਪ੍ਰਧਾਨ,
ਕਹਿਣ ਲੱਗੇ ਹੇ ਪ੍ਰਭੂ ਜੀ ਗੁਰੂ ਘਰ ਦੇ ਜਿਹੜੇ ਪ੍ਰਧਾਨ ਹਨ ਮੁਖੀ ਹਨ,
ਮੁਖ ਮਹਿਮਾ ਕਰੋ ਬਖਾਨ,
ਮਹਾਰਾਜ ਜੀ ਉਹਨਾਂ ਦੀ ਤੁਸੀਂ ਮਹਿਮਾ ਆਪਣੇ ਮੁਖੋਂ ਆਪ ਕਰਦੇ ਹੋ,
ਖੁਸ਼ੀ ਵਿਸਾਲ ਆਪ ਕੀ ਹੋਵੇ,
ਤੁਹਾਡੀ ਉਹਨਾਂ ਤੇ ਵੱਡੀ ਭਾਰੀ ਖੁਸ਼ੀ ਵੀ ਹੁੰਦੀ ਹੈ,
ਵੀ ਸਰਬ ਰੀਤ ਕੋ ਜੋ ਹੈ,
ਇਹ ਵੀ ਸਾਰੀ ਰੀਤੀ ਨਾਲ ਭਲੀ ਪ੍ਰਕਾਰ ਸਾਰੇ ਵੇਖਦੇ ਹਨ,
ਰਾਮ ਕੋਇਰ ਜੀ ਸਿੱਖ ਵਿਸ਼ੇਸ਼ ਕਿਉਂ ਨਾ ਤਾਰਤ ਹੈ ਸਿਰ ਕੇਸ,
ਮਹਾਰਾਜ ਭਾਈ ਰਾਮ ਕੋਇਰ ਸਾਹਿਬ ਜੀ ਵੀ ਸਿੱਖ ਨੇ ਤੇ ਤੁਸੀਂ ਕਦੇ ਇਹਨਾਂ ਨੂੰ ਨੀ ਕਹਿੰਦੇ ਵੀ ਇਹ ਵੀ ਖੰਡੇ ਦੀ ਪੌਲ ਛਕਣ, ਇਹ ਵੀ ਉਸੇ ਤਰ੍ਹਾਂ ਦੀ ਸਿੰਘਾਂ ਵਾਲੀ ਜਿਹੜੀ ਰਹਿਤ ਬਹਿਤ ਹੈ ਉਹਦੇ ਧਾਰਨੀ ਹੋਣ, ਕੇਸਾ ਧਾਰੀ ਹੋਣ, ਏਦਾਂ ਦੀ ਰਹਿਤ ਬਹਿਤ ਇਹ ਵੀ ਰੱਖਣ, ਮਹਾਰਾਜ ਇਹਨਾਂ ਨੂੰ ਤੁਸੀਂ ਕਦੇ ਨੀ ਕਹਿੰਦੇ, ਹਾਲਾਂਕਿ ਇਹਨਾਂ ਤੇ ਤੁਹਾਡੀ ਖੁਸ਼ੀ ਵੀ ਬੜੀ ਹੈ, ਇਹਨਾਂ ਤੇ ਤੁਸੀਂ ਕਿਰਪਾ ਦ੍ਰਿਸ਼ਟੀ ਵੀ ਬੜੀ ਕਰਦੇ ਹੋ,
ਇਹ ਸਭ ਕੇ ਮਨ ਸੰਸਾਰ ਹੈ,
ਮਹਾਰਾਜ ਇਹ ਸੰਸਾਰ ਸਾਡੇ ਸਾਰਿਆਂ ਦੇ ਮਨਾਂ ਵਿੱਚ ਰਹਿੰਦਾ ਹੈ,
ਸਕਲ ਖਾਲਸਾ ਉਤਰ ਚੈ,
ਮਹਾਰਾਜ ਆਪ ਜੀ ਦੇ ਚਰਨਾਂ ਵਿੱਚੋਂ ਅਸੀਂ ਸਾਰਾ ਖਾਲਸਾ ਇਹ ਜਵਾਬ ਚਾਹੁੰਦਾ ਕਿ ਤੁਸੀਂ ਭਾਈ ਰਾਮ ਕੋਇਰ ਜੀ ਨੂੰ ਕਿਉਂ ਨੀ ਕਹਿੰਦੇ, ਇਹਨਾਂ ਨੂੰ ਕਿਉਂ ਨੀ ਕਹਿੰਦੇ ਮਹਾਰਾਜ ਜੀ ਰਹਿਤ ਰੱਖਣ ਵਾਸਤੇ,
ਦਇਆ ਸਿੰਧ ਸੁਣ ਕੇ ਸਭ ਬੈਨ, ਰਾਮ ਕੋਇਰ ਕੀ ਦਿਸ਼ ਕਰਨੈ,
ਦਇਆ ਦੇ ਅਥਾ ਸਮੁੰਦਰ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਜਦੋਂ ਇਹ ਬਚਨ ਖਾਲਸੇ ਦੇ ਸੁਣੇ ਤੇ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਨੇ ਭਾਈ ਰਾਮ ਕੋਇਰ ਸਾਹਿਬ ਜੀ ਵੱਲ ਬੈਠਿਆਂ ਵੇਖਿਆ,
ਵਿਕਸਤ ਸ਼੍ਰੀ ਮੁਖ ਬਾਕ ਬਖਾਨੇ,
ਸਿੰਘਾਂ ਦੇ ਮਨ ਦਾ ਇਹ ਸਵਾਲ ਜਾਣ ਕੇ ਸਤਿਗੁਰੂ ਜੀ ਮੁਸਕੁਰਾ ਪਏ ਤੇ ਮੁਸਕੁਰਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ,
ਉਚਿਤ ਕੇਸ ਰਕਬੇ ਸਿੱਖ ਜਾਨੇ,
ਮਹਾਰਾਜ ਜੀ ਕਹਿੰਦੇ ਭਾਈ ਹਰ ਇੱਕ ਸਿੱਖ ਵਾਸਤੇ ਕੇਸ ਰੱਖਣੇ ਉਚਿਤ ਹਨ, ਹਰ ਇੱਕ ਸਿੱਖ ਵਾਸਤੇ ਕੋਈ ਵੀ ਹੈ ਸਾਰਿਆਂ ਵਾਸਤੇ ਕੇਸਾ ਧਾਰੀ ਹੋਣਾ ਰਹਿਤ ਬਹਿਤ ਦਾ ਧਾਰਨੀ ਹੋਣਾ ਜ਼ਰੂਰੀ ਹੈ,
ਇਸ ਕੇ ਸਿਰ ਪਰ ਵੀ ਬਹੁਤ ਵੱਧ ਕੇਸ,
ਕਹਿੰਦੇ ਭਾਈ ਰਾਮ ਕੋਇਰ ਜੀ ਦੇ ਵੀ ਸਿਰ ਦੇ ਉੱਤੇ ਭਾਰੀ ਕੇਸ ਹਨ,
ਨਿਤੀ ਅੰਤਰ ਕੋ ਵਧੈ ਵਿਸ਼ੇਸ਼,
ਪਰ ਜਿਹੜੇ ਕੇਸ ਭਾਈ ਰਾਮ ਕੋਇਰ ਦੇ ਸਿਰ ਤੇ ਨੇ ਨਾ ਉਹ ਅੰਦਰ ਨੂੰ ਵੀ ਵੱਧ ਰਹੇ ਨੇ ਨੇਤਾ ਪ੍ਰਤੀ, ਯਾਨੀ ਕਿ ਕੇਸ ਕੇਵਲ ਬਾਹਰ ਹੀ ਨਹੀਂ ਹਨ ਅੰਦਰ ਵੀ ਕੇਸਾਂ ਦਾ ਜਜ਼ਬਾ ਉਹਦਾ ਸਤਿਕਾਰ ਉਹਦਾ ਪਿਆਰ ਇਹਨਾਂ ਦੇ ਹਿਰਦਿਆਂ ਦੇ ਵਿੱਚ ਵਸਦਾ ਹੈ,
ਅਪਰਨ ਕੇ ਸਿਰ ਉੱਪਰ ਬਾਹਰ,
ਬਾਕੀਆਂ ਦੇ ਤਾਂ ਸਾਰਿਆਂ ਦੇ ਸਿਰਾਂ ਦੇ ਉੱਪਰ ਬਾਹਰ ਨੂੰ ਕੇਸ ਵੱਧਦੇ ਹਨ,
ਸਭ ਕੇ ਸਕਲ ਬਿਲੋ ਕੈ ਜ਼ਾਹਰ,
ਸਾਰਿਆਂ ਦੇ ਜ਼ਾਹਰ ਪ੍ਰਗਟ ਤੌਰ ਦੇ ਉੱਤੇ ਜਿਹੜੇ ਕੇਸ ਨੇ ਉਹ ਬਾਹਰ ਨਜ਼ਰ ਆਉਂਦੇ ਹਨ,
ਕੇ ਅੰਤਰ ਵਧੈ ਹਮੇਸ਼,
ਪਰ ਇਹਦੇ ਜਿਹੜੇ ਕੇਸ ਨੇ ਉਹ ਨਿਤ ਅੰਦਰ ਨੂੰ ਵੱਧਦੇ ਨੇ, ਭਾਈ ਰਾਮ ਕੋਇਰ ਜੀ ਦੇ ਕੇਸ ਉਹ ਅੰਦਰ ਨੂੰ ਵੱਧ ਰਹੇ ਹਨ,
ਤਰੇ ਕੋ ਦੀਰਘ ਕੇਸ,
ਹਾਂ ਕਹਿੰਦੇ ਇਹਦੇ ਦੀਰਘ ਕੇਸ ਹਨ ਜਿਹੜੇ ਅੰਦਰ ਨੂੰ ਵੱਧ ਰਹੇ ਨੇ,
ਕਿਮ ਬਿਨ ਕੇਸ ਰਹਿ ਇਹ ਸਿੱਖ,
ਕਹਿੰਦੇ ਸਿੱਖ ਵੀ ਭਲਾ ਕੇਸਾਂ ਤੋਂ ਬਿਨਾਂ ਕਿਵੇਂ ਰਹਿ ਸਕਦਾ ਹੈ,
ਕਬਹੂ ਰੱਖੇ ਸਿੰਘ ਭਵਿੱਖ,
ਮਹਾਰਾਜ ਜੀ ਕਹਿੰਦੇ ਸਮਾਂ ਆਵੇਗਾ ਆਉਣ ਵਾਲੇ ਸਮੇਂ ਵਿੱਚ ਸਿੱਖ ਤੋਂ ਸਿੰਘ ਵੀ ਬਣ ਜਾਣਗੇ, ਸਮੇਂ ਦੀ ਗੱਲ ਹੈ, ਤੋ ਭਾਈ ਰਾਮ ਕੋਇਰ ਸਾਹਿਬ ਜੀ ਨੇ ਵੀ ਬਾਅਦ ਵਿੱਚ ਖੰਡੇ ਦੀ ਪੌਲ ਛਕੀ ਤੇ ਸਿੰਘ ਸਜੇ ਤੇ ਇਹਨਾਂ ਦਾ ਨਾਂ ਰੱਖਿਆ ਗਿਆ ਭਾਈ ਗੁਰਬਖਸ਼ ਸਿੰਘ, ਮਹਾਰਾਜ ਜੀ ਕਹਿੰਦੇ ਸਾਰੀਆਂ ਗੱਲਾਂ ਸਮੇਂ ਨਾਲ ਹੁੰਦੀਆਂ, ਸਮਾਂ ਸਮਾਂ ਸਮਰੱਥ ਹੁੰਦਾ, ਸਮੇਂ ਤੋਂ ਪਹਿਲਾਂ ਕਿਸੇ ਨੂੰ ਕੋਈ ਦਾਤ ਨਹੀਂ ਮਿਲਦੀ, ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ, ਵੈਸੇ ਅੰਦਰ ਵੀ ਇਹ ਅੰਦਰੋਂ ਪਹਿਲਾਂ ਹੀ ਪ੍ਰਪੱਕ ਹੈ, ਸਿੱਖੀ ਇਹਦੇ ਅੰਦਰ ਵਸਦੀ ਹੈ ਔਰ ਕੇਸ ਇਹਦੇ ਅੰਦਰ ਵੱਧ ਰਹੇ ਨੇ, ਇਹ ਭਾਵਨਾ ਦਾ ਭਰਿਆ ਹੋਇਆ ਸਿੱਖ ਹੈ ਭਾਈ ਰਾਮ ਕੋਇਰ, ਤੇ ਜੇ ਤੁਸੀਂ ਕਹਿੰਦੇ ਹੋ ਵੀ ਇਹ ਪਹੁਲ ਨਹੀਂ ਛਕਦਾ, ਕੋਈ ਨੀ ਉਹ ਵੀ ਸਮਾਂ ਆਵੇਗਾ ਭਵਿੱਖਤ ਵਿੱਚ ਆਉਣ ਵਾਲੇ ਸਮੇਂ ਵਿੱਚ ਜਦੋਂ ਇਹ ਸਿੰਘ ਸਜਣਗੇ,
ਭਰਮੇ ਜਬ ਤੇ ਲਜਤ ਰਹੇ,
ਭਾਈ ਰਾਮ ਕੋਇਰ ਸਾਹਿਬ ਜੀ ਵਾਸਤੇ ਮਹਾਰਾਜ ਜੀ ਨੇ ਬਚਨ ਕਹੇ, ਜਦੋਂ ਦੇ ਭਾਈ ਰਾਮ ਕੋਇਰ ਜੀ ਦੇ ਮਨ ਚ ਭਰਮ ਪਿਆ ਸੀ ਨਾ, ਉਦੋਂ ਤੋਂ ਭਾਈ ਰਾਮ ਕੋਇਰ ਜੀ ਬੜੇ ਸ਼ਰਮਿੰਦਾ ਰਹਿੰਦੇ ਨੇ ਕਿ ਮੈਂ ਗੁਰੂ ਸਾਹਿਬ ਤੇ ਸ਼ੰਕਾ ਕੀਤਾ, ਬੜਾ ਮਾੜਾ ਕੀਤਾ, मन च पछतावा चलदा उन्हां दे उदों दा मन विच बहुत ज्यादा शर्म महसूस करदे जदों सतगुरां कोल आउंदे ने अखां नीवियां कर ले खालसा जी निमाणे बन के गुरु साहब ने प्रमाण भरमी इस करके पाया सी कि अंदर हलीमी दी बिरती बनी रहे कि सिख कदे भी सतगुरां दे समक्ष आके ए बिरती ना बनावे कि मेरे जिहा कोई नहीं होना ए बिरती बना के रखे कि सतगुरु सच्चे पातशाह मैं जही कण चेरी राम महाराज मेरे वर्गियां पता ने किन्नियां कि तेरियां दासियां ने किन्ने कि तेरे सेवक ने एक दू एक चढ़ंदियां कौन जाना है मेरा ना ओ जी एक तो एक चढ़दी कला वाले महात्मा ने मैं गरीब की हां मेरे च की ताकत है मेरे च की गुण है की हुनर है ਏਦਾਂ ਦੀ ਅਵਸਥਾ ਗੁਰਸਿੱਖ ਦੇ ਅੰਦਰ ਬਣੀ ਰਹੀ ਭਾਈ ਰਾਮ ਕੁਇਰ ਜੀ ਦੇ ਮਨ ਚ ਜਦੋਂ ਦਾ ਭਰਮ ਪਿਆ ਸੀ ਉਸ ਦਿਨ ਤੋਂ ਬਾਅਦ ਭਾਈ ਸਾਹਿਬ ਜੀ ਬੜੇ ਲੱਜਤ ਤੇ ਸ਼ਰਮਿੰਦਾ ਰਹਿੰਦੇ ਹਨ
ਤਿਸਕੇ ਔਰ ਕੀ ਸ਼੍ਰੀ ਗੁਰ ਲਹਿ
ਸਤਿਗੁਰੂ ਜੀ ਭਾਈ ਰਾਮ ਕੁਇਰ ਸਾਹਿਬ ਦੇ ਮਨ ਦੀ ਸਾਰੀ ਜਾਣਦੇ ਨੇ
ਤਿਸ ਕਾਰਨ ਤੇ ਭੁਜ ਗਏ ਪਾਨੇ
ਇਸ ਕਾਰਨ ਕਰਕੇ ਇੱਕ ਦਿਨ ਮਹਾਰਾਜ ਜੀ ਨੇ ਭਾਈ ਰਾਮ ਕੁਇਰ ਜੀ ਦੀ ਬਾਂਹ ਫੜੀ
ਕਵਨ ਵਿਖੇ ਮੁਖ ਮਦਰ ਬਖਾਨੇ
ਬਾਂਹ ਫੜ ਕੇ ਭਾਈ ਰਾਮ ਕੁਇਰ ਜੀ ਦੀ ਮਹਾਰਾਜ ਜੀ ਨੇ ਸਾਰੇ ਸਿੰਘਾਂ ਵਿੱਚ ਸਾਰੇ ਖਾਲਸੇ ਵਿੱਚ ਮਹਾਰਾਜ ਜੀ ਨੇ ਮਿੱਠੇ ਬਚਨ ਕਹੇ
ਮੋਹੇ ਸਰੂਪ ਐਸੋ ਤੇਰੋ
ਮਹਾਰਾਜ ਜੀ ਕਹਿੰਦੇ ਭਾਈ ਰਾਮ ਕੁਇਰ ਜੀ ਤੁਸੀਂ ਮੇਰਾ ਹੀ ਸਰੂਪ ਆਖੋ ਸਤਨਾਮ ਸ੍ਰੀ ਕਹਿੰਦੇ ਤੇਰੇ ਮੇਰੇ ਵਿੱਚ ਕੋਈ ਫਰਕ ਨਹੀਂ ਮਹਾਰਾਜ ਜੀ ਨੇ ਖਾਲਸੇ ਨੂੰ ਆਪਣਾ ਰੂਪ ਦਿੱਤਾ ਨਾ ਤੇ ਖਾਲਸੇ ਵਿੱਚ ਭਾਈ ਰਾਮ ਕੁਇਰ ਜੀ ਵੀ ਨੇ महाराज जी कहते भाई राम कुर जी तुसी मेरा ही स्वरूप हो
तेरो जानो मेरो
जेड़ा तेरा स्वरूप है वो मेरा है जेड़ा मेरा स्वरूप है वो तेरा है दोहां दा एक स्वरूप है तेरा स्वरूप मेरा है और मेरा स्वरूप तेरा है
दोए मोए मैं भेद न को एक रूप को तन है दो
तेरे मेरे विच कोई भेद नहीं है ਕੋਈ ਰੂਪ ਹੈ ਕੇਵਲ ਸਰੀਰਾਂ ਦਾ ਦੋ ਕਰਕੇ ਭੇਦ ਹੈ ਸਰੀਰ ਦੋ ਨੇ ਪਰ ਅੰਦਰੋਂ ਆਪਾਂ ਦੋਵੇਂ ਇੱਕ ਮਿੱਕ ਹੋਏ ਹੋਏ ਹਾਂ
ਹਰ ਹਰ ਜਨ ਦੇ ਜੈਸੇ
ਜਿਵੇਂ ਹਰੀ ਤੇ ਹਰੀ ਦੇ ਜਨ ਦੋਵੇਂ ਇੱਕੋ ਹੀ ਹੁੰਦੇ ਗੁਰੂ ਕਲਗੀਧਰ ਦੇ ਵੀ ਬੋਲ ਨੇ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜੋ ਜਲ ਹੀ ਬਿਖੈ ਸਵਾਹੇ ਮਹਾਰਾਜ ਜੀ ਕਹਿੰਦੇ ਜਿਵੇਂ ਹਰੀ ਤੇ ਹਰੀ ਦੇ ਜਨ ਦੋਵੇਂ ਇੱਕ ਹੀ ਹੁੰਦੇ ਹਨ
ਸ਼੍ਰੀ ਗੁਰ ਗੁਰਸਿੱਖ ਲਖੀਐ ਤੈਸੇ
ਇਸੇ ਤਰ੍ਹਾਂ ਗੁਰੂ ਸਿੱਖ ਤੇ ਸਿੱਖ ਗੁਰੂ ਦੋਵੇਂ ਇੱਕ ਬਿੱਕ ਹਨ
ਭੇਦ ਲਖਤੈ ਜੇ ਨਮਾਏ
ਜਿਹੜਾ ਇਹਨਾਂ ਵਿੱਚ ਭੇਦ ਸਮਝਦਾ ਹੈ
ਪਰਮ ਰਹੱਸ ਸੋ ਜਾਣੈ ਨਾਏ
ਕਹਿੰਦੇ ਉਹ ਪਰਮ ਰਹੱਸ ਨੂੰ ਨਹੀਂ ਜਾਣਦਾ
ਤੁਮ ਸਿੱਖਨ ਕੇ ਹੋ ਸਿਰ ਮੋਰ
ਭਾਈ ਰਾਮ ਕੁਇਰ ਜੀ ਤੁਸੀਂ ਸਿੱਖਾਂ ਵਿੱਚ ਸਰਮੋਰ ਹੋ
ਸਮਤਾ ਪਹੁੰਚ ਨਾ ਸਕੈ ਔਰ
ਤੁਹਾਡੀ ਸਮਤਾ ਬਰਾਬਰੀ ਕੋਈ ਹੋਰ ਨਹੀਂ ਕਰ ਸਕਦਾ
ਸਦਾ ਏਕ ਰਸ ਗਿਆਨਾਨੰਦ
ਤੁਸੀਂ ਸਦਾ ਇੱਕ ਰਸ ਗਿਆਨਾ ਆਨੰਦ ਵਿੱਚ ਟਿਕੇ ਹੋਏ ਹੋ
ਤੁਰਿਆ ਮੈਂ ਥਿਰਤਾ ਜਗ ਬੰਦ
ਔਰ ਤੁਰਿਆ ਅਵਸਥਾ ਦੇ ਵਿੱਚ ਤੁਹਾਡੀ ਮਨ ਬਿਰਤੀ ਟਿਕੀ ਹੋਈ ਹੈ
ਇਸ ਪ੍ਰਕਾਰ ਕਹਿ ਬੋ ਵੱਡੇ ਆਏ ਸਕਲ ਖਾਲਸੇ ਬਿਖੈ ਸੁਨਾਏ
ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡੀ ਭਾਰੀ ਵਡਿਆਈ ਸਰਬੱਤ ਖਾਲਸੇ ਪੰਥ ਦੇ ਵਿੱਚ ਭਾਈ ਰਾਮ ਕੁਇਰ ਸਾਹਿਬ ਜੀ ਦੀ ਸਰਵਣ ਕਰਵਾਈ ਹੈ ਗਰੀਬਨ ਬਾਜ ਸਾਹਿਬ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ